ਵਾਹਿਗੁਰੂ ਜੀ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਬਖਸ਼ਿਸ਼ਾਂ ਖੁਸ਼ੀਆਂ ਰਹਿਮਤਾਂ ਦੇ ਸਮੁੰਦਰ ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਨ ਦੇ ਸਵਾਲ ਸ਼ੰਕੇ ਡਾਊਟ ਕੁਐਸਚਨ ਅਸੀਂ ਆਪਣਿਆਂ ਤੋਂ ਪੁੱਛਦੇ ਹਾਂ। ਜਿਸ ਕੋਲ ਵੀ ਆਪਣੇ ਕੁਐਸਚਨ ਆਪਣੇ ਡਾਊਟ ਪੁੱਛਣ ਦਾ ਯਤਨ ਕਰਾਂਗੇ ਨਿਰਭਰ ਕਰੇਗਾ ਉਹਦੇ ਕੋਲ ਐਕਸਪੀਰੀਅੰਸ ਕਿਤਨਾ ਕਾ ਹੈ। ਇੱਕ ਹੈ ਗਿਆਨ ਨੌਲੇਜ, ਇੱਕ ਹੈ ਐਕਸਪੀਰੀਅੰਸ। ਹੋ ਸਕਦਾ ਕਿਸੇ ਕੋਲ ਇਹ ਨੌਲੇਜ ਹੈ ਕਿ ਗੱਡੀ ਸਟਾਰਟ ਕਿਵੇਂ ਕਰੀਦੀ ਹੈ, ਉਹਨੂੰ ਪਤਾ ਤੋਰਨ ਤੋਂ ਪਹਿਲਾਂ ਗੇਅਰ ਪਾਇਆ ਜਾਂਦਾ ਹੈ, ਐਕਸੀਲੇਟਰ ਦੇਣਾ ਹੈ, ਤੋਰਨੀ ਕਿਵੇਂ ਹੈ। ਪਰ ਜ਼ਰੂਰੀ ਨਹੀਂ ਹੈ ਕਿ ਇਹਦੇ ਕੋਲ ਨੌਲੇਜ ਹੈ, ਇਹਦੇ ਕੋਲ ਡਰਾਈਵਿੰਗ ਦੀ ਐਕਸਪੀਰੀਅੰਸ ਵੀ ਹੋਵੇ। ਇਸੇ ਪ੍ਰਕਾਰ ਧਰਮ ਦੀ ਦੁਨੀਆ ਵਿੱਚ ਜਦੋਂ ਅਸੀਂ ਪੁੱਛਦੇ ਸੀ ਸਾਡੇ ਦੁੱਖ ਨੇ ਇਹ ਦੂਰ ਕਿਵੇਂ ਹੋਣਗੇ, ਦੁੱਖ ਆ ਜਾਣ ਤਾਂ ਕੀ ਕੀਤਾ ਜਾਵੇ, ਦੁੱਖ ਆਏ ਹੋਏ ਨੇ ਤਾਂ ਕੀ ਕਰੀਏ, ਐਸੇ ਸਵਾਲ ਅਸੀਂ ਪੁੱਛਦੇ ਸੀ। ਅਤੇ ਸਾਨੂੰ ਦੱਸਿਆ ਜਾਂਦਾ ਸੀ, ਜਿਵੇਂ ਦੱਸਿਆ ਜਾਂਦਾ ਉਵੇਂ ਅਸੀਂ ਕਰਦੇ ਸੀ, ਸੁਖੀ ਨਾ ਹੋ ਸਕੇ। ਜੇ ਕਿਤੇ ਅਸੀਂ ਗੁਰੂ ਨੂੰ ਪੁੱਛ ਕੇ ਦੇਖੀਏ, ਗੁਰੂ ਨੇ ਜੋ ਜਵਾਬ ਦਿੱਤੇ ਨੇ ਦੁਨੀਆ ਨਾਲੋਂ ਵੱਖਰੇ ਦਿੱਤੇ ਨੇ। ਧਰਮ ਸਿਖਾਉਣ ਵਾਲੇ ਕਹਿੰਦੇ ਸੀ ਤੇਰਾ ਦੁੱਖ ਦੂਰ ਹੋ ਜਾਏਗਾ, ਤੂੰ ਇੰਜ ਕਰ ਲਈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਤਾਂ ਉਹਨੂੰ ਸਿੱਖ ਮੰਨਦਾ ਜਿਹੜਾ ਦੁੱਖਾਂ 'ਚ ਘਬਰਾਉਂਦਾ ਹੀ ਨਹੀਂ ਔਰ ਦੁੱਖਾਂ ਨੂੰ ਦੁੱਖ ਹੀ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਗੁਰੂ ਨੇ ਇੱਕ ਹੋਮਵਰਕ ਦਿੱਤਾ, ਜਦੋਂ ਸਾਰੇ ਦਿਨ ਦੇ ਕਾਰੋਬਾਰ ਕਰਕੇ ਸਿੱਖ ਵਾਪਸ ਘਰ ਮੁੜਿਆ ਹੈ, ਪੜ੍ਹਦਾ ਹੈ ਦੁੱਖ ਦਾਰੂ ਸੁਖ ਰੋਗ ਪਿਆ। ਇਹ ਵੀ ਨੋਟ ਕਰ ਲੈਣਾ, ਦੁੱਖ ਕਾਰੋਬਾਰ ਦੀ ਜ਼ਿੰਦਗੀ ਵਿੱਚ, ਵਪਾਰ ਦੀ ਜ਼ਿੰਦਗੀ ਵਿੱਚ, ਸੰਸਾਰ ਦੀ ਜ਼ਿੰਦਗੀ ਵਿੱਚ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ ਅਤੇ ਘਰ ਵਿੱਚ ਬੈਠੇ ਹਾਂ ਅੰਦਰੋਂ ਸਾਨੂੰ ਸਤਾਉਂਦੇ ਨੇ, ਦੁਖੀ ਕਰਦੇ ਨੇ। ਅਤੇ ਜਦੋਂ ਕਾਰੋਬਾਰ ਤੋਂ ਵਿਹਲਾ ਹੋ ਕੇ ਆਇਆ ਇਹ ਸਬਜੈਕਟ ਦਿੱਤਾ ਗਿਆ, ਦੁੱਖ ਦਾਰੂ ਮੈਡੀਸਨ ਹੈ, ਕੋਈ ਗੱਲ ਨਹੀਂ ਤੈਨੂੰ ਤੰਦਰੁਸਤ ਕਰਨਗੇ। ਸਵੇਰ ਵੇਲੇ ਜਦੋਂ ਇਹਨੇ ਕਾਰੋਬਾਰ ਲਈ ਜਾਣਾ ਸੀ, ਜਪਜੀ ਸਾਹਿਬ ਵਿੱਚੋਂ ਪੜ੍ਹਾਇਆ ਗਿਆ ਇਹ ਪੇ ਦਾਤ ਤੇਰੀ ਦਾ ਤਾਰ, ਇਹ ਵੀ ਗਿਫਟ ਹੈ। ਪੂਰੀਆਂ ਪੰਕਤੀਆਂ ਪੜ੍ਹ ਕੇ ਦੇਖਣੀਆਂ ਉੱਥੇ, ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾ ਤਾਰ। ਫਿਰ ਜਦੋਂ ਅਸੀਂ ਮਹੀਨੇ ਬਾਅਦ ਗੁਰੂ ਦੇ ਘਰ ਵਿੱਚ ਇਕੱਠੇ ਹੋਏ, 12 ਮਾਹਾਂ ਦਾ ਪਾਠ ਕਿਤੇ ਸੁਣਿਆ, ਉੱਥੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਇਹ ਸਰੀਰ ਇੱਕ ਖੇਤੀ ਹੈ, ਐਗਰੀਕਲਚਰ ਹੈ। ਇਸ ਵਿੱਚ ਅਸੀਂ ਆਪਣੀ ਨੇਚਰ ਅਤੇ ਥੋਟ ਦੇ ਬੀਜ ਬੀਜਦੇ ਹਾਂ, ਉਹ ਜ਼ਿੰਦਗੀ ਵਿੱਚ ਟੈਨਸ਼ਨ, ਦੁੱਖ, ਸੁੱਖ, ਖੁਸ਼ੀ ਬਣ ਕੇ ਸਾਨੂੰ ਫਲ ਮਿਲਦੇ ਨੇ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਅਗਰ ਕੋਈ ਗੁਰਬਾਣੀ ਦਾ ਸਹਿਜ ਪਾਠ ਕਰੇ ਤਾਂ ਉੱਥੇ ਗੁਰੂ ਸਿਖਾਉਂਦੇ ਨੇ, ਦੱਦੈ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਇਹਦਾ ਮਤਲਬ ਜੇ ਦੁੱਖਾਂ ਤੋਂ ਬਚਣਾ ਹੈ, ਵੇ ਆਫ ਥਿੰਕਿੰਗ, ਵੇ ਆਫ ਬਿਹੇਵੀਅਰ, ਵੇ ਆਫ ਲਾਈਫ ਚੇਂਜ ਕਰਨੀ ਪਏਗੀ। ਜੇ ਦੁੱਖ ਮੇਰੇ ਆਪਣੇ ਕਰਕੇ ਆ ਰਹੇ ਨੇ, ਜੇ ਮੈਂ ਦੁਖੀ ਆਪਣੀ ਸੋਚ ਕਰਕੇ ਹੋ ਰਿਹਾ, ਤੇ ਇਹਦਾ ਮਤਲਬ ਮੈਨੂੰ ਸੋਚ ਬਦਲਣੀ ਪਵੇਗੀ। ਸਿੱਧਾ ਜਿਹਾ ਤਰੀਕਾ ਹੈ, ਪਰ ਕਈ ਵਾਰੀ ਸਮਝਾਉਣ ਵਾਲਿਆਂ ਨੇ ਕੁਛ ਹੋਰ ਸਮਝਾਇਆ। ਹੋ ਸਕਦਾ ਪੁਰਾਤਨ ਬਜ਼ੁਰਗ ਇਹ ਸੋਚ ਕੇ ਬਾਣੀ ਨਾਲ ਜੋੜਦੇ ਹੋਣ ਕਿ ਤੂੰ 40 ਦਿਨ ਜਪਜੀ ਸਾਹਿਬ ਦਾ ਪਾਠ ਕਰੀ, ਉਹਦੇ ਪਿੱਛੇ ਇੱਕ ਰਮਝ ਸੀ ਕਿ 40 ਦਿਨਾਂ ਵਿੱਚ ਇਹਨੂੰ ਸਬਜੈਕਟ ਸਮਝ ਆ ਜਾਏਗੀ। ਕੀ ਪਤਾ ਸੀ ਕਿ 40 ਸਾਲ ਲੱਗਣ ਤੋਂ ਬਾਅਦ ਵੀ ਸਬਜੈਕਟ ਨਹੀਂ ਸਮਝ ਆਏਗੀ, ਕਿਉਂਕਿ ਬੋਲੀ ਚੇਂਜ ਹੋ ਗਈ, ਸਾਡੀ ਆਮ ਬੋਲ ਚਾਲ ਹੋਰ ਹੈ, ਗੁਰੂ ਦੀ ਬੋਲੀ ਹੋਰ ਹੈ। ਜਿੱਥੇ ਲੈਂਗੁਏਜ ਪ੍ਰੋਬਲਮ ਹੈ ਉੱਥੇ ਕੋਨਸੈਪਟ ਸਮਝ ਨਹੀਂ ਆਏਗਾ। ਤਾਂ ਖੈਰ, ਅਸੀਂ ਸਿੱਖਣ ਆਏ ਹਾਂ ਕਿ ਮਾਡਰਨ ਲਾਈਫ ਵਿੱਚ ਕੁਛ ਚੇਂਜ ਕੀਤਾ ਜਾ ਸਕਦਾ, ਅਤੇ ਜਿੱਥੇ ਚੇਂਜ ਕਰਨ ਦੀ ਬਾਤ ਹੈ, ਆਨੰਦ ਸਾਹਿਬ ਦੇ ਅੰਦਰ ਇੱਕ ਪੰਗਤੀ ਆਈ ਹੈ, ਮੈਂ ਉਹ ਕਹਿ ਕੇ ਸਬਜੈਕਟ ਵੱਲ ਨੂੰ ਵਧਾਂ। ਗੁਰੂ ਪਾਤਸ਼ਾਹ ਕਹਿੰਦੇ, ਅੱਜ ਤੱਕ ਜਿਤਨੇ ਵੀ ਧਾਰਮਿਕ ਗ੍ਰੰਥ ਹੋਏ ਨੇ ਜਾਂ ਉਹਨਾਂ ਗ੍ਰੰਥਾਂ ਦੀ ਵਿਆਖਿਆ ਕਰਨ ਵਾਲੇ ਹੋਏ ਨੇ, ਉਹਨਾਂ ਨੇ ਦੋ ਚੀਜ਼ਾਂ 'ਤੇ ਜ਼ੋਰ ਦਿੱਤਾ ਹੈ। ਮਨੁੱਖ ਦੇ ਐਕਸ਼ਨ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਡੀਡਸ, ਕਰਮ ਚੇਂਜ ਕਰਨੇ ਨੇ। ਤੂੰ ਇਹ ਨਾ ਕਰਿਆ ਕਰ, ਆਹ ਨਹੀਂ ਕਰੀਦਾ ਹੁੰਦਾ, ਇਹ ਨਹੀਂ ਚੰਗਾ, ਇਹ ਮਾੜਾ ਹੈ, ਉਹਦਾ ਨਾਮ ਸੀ ਪਾਪ। ਦੇਖਿਆ ਜਾਵੇ ਤਾਂ ਮਾਤਾ ਪਿਤਾ ਜਦੋਂ ਇੱਕ ਜ਼ਿੰਮੇਵਾਰੀ ਨਿਭਾਉਂਦੇ ਨੇ, ਮੇਰੇ ਪੁੱਤਰ ਨੇ, ਮੇਰੀਆਂ ਧੀਆਂ ਨੇ, ਵੱਡੇ ਹੋ ਕੇ ਸੁਖੀ ਹੋਣ, ਵੈਲ ਸੈਟਲਡ ਹੋਣ, ਅਤੇ ਉਹਨਾਂ ਨੂੰ ਬਹੁਤ ਸਾਰੇ ਥਾਵਾਂ 'ਤੇ ਯੈਸ ਔਰ ਨੋ ਵਰਤਣਾ ਪੈਂਦਾ। ਬੇਟਾ ਨੋ, ਬੱਚਾ ਟੇਬਲ 'ਤੇ ਚੜ੍ਹ ਰਿਹਾ, ਸਟੂਲ ਦੇ ਉੱਪਰ ਚੜ੍ਹ ਕੇ ਖੇਲਣਾ ਚਾਹੁੰਦਾ ਹੈ, ਮਾਂ ਨੂੰ ਪਤਾ ਗਿਰੇਗਾ, ਬੱਚੇ ਨੂੰ ਨਹੀਂ ਪਤਾ। ਮਾਂ ਕਹਿੰਦੀ, ਬੇਟਾ ਨੋ, ਇੰਜ ਨਹੀਂ ਕਰੀਦਾ, ਮੈਨਰ ਸਿਖਾ ਰਹੀ ਹੈ। ਸਿਖਾਇਆ ਗਿਆ ਮਨੁੱਖ ਨੂੰ ਇਹ ਨਹੀਂ ਕਰਨਾ। ਪਾਪ ਦੇ ਅਰਥ ਨੇ ਜੋ ਚੰਗਾ ਕੰਮ ਨਹੀਂ ਹੈ, ਜਿਹਦਾ ਰਿਜ਼ਲਟ ਬੁਰਾ, ਉਹਦੇ ਅਰਥ ਨੇ ਪਾਪ। ਬਹੁਤ ਕੁਛ ਕਿਹਾ ਗਿਆ ਆਹ ਕਰਿਆ ਕਰ, ਉਹਨੂੰ ਕਿਹਾ ਪੁੰਨ। ਧਾਰਮਿਕ ਗ੍ਰੰਥਾਂ ਦੁਆਰਾ, ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਨ ਵਾਲਿਆਂ ਨੇ ਬੜੇ ਲੰਬੇ ਸਮੇਂ ਤੋਂ ਮਨੁੱਖ ਨੂੰ ਪਾਪਾਂ ਤੋਂ ਬਚਾਉਣ ਲਈ, ਪੁੰਨ ਕਰਮ ਕਰਨ ਦੇ ਲਈ ਪ੍ਰੇਰਿਤ ਕੀਤਾ। ਗੁਰੂ ਕਹਿੰਦੇ ਰਿਜ਼ਲਟ ਨੈਗੇਟਿਵ ਆਏ। ਜਪੋ ਸਤਨਾਮ, ਆਨੰਦ ਸਾਹਿਬ ਦੀ ਪੰਕਤੀ ਪੜ੍ਹ ਕੇ ਦੇਖਣੀ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਸਿਮਰਤ ਸ਼ਾਸਤਰ ਦੇ ਅਰਥ, ਧਾਰਮਿਕ ਗ੍ਰੰਥਾਂ ਰਾਹੀਂ ਪੁੰਨ ਅਤੇ ਪਾਪਾਂ ਦੀ ਵਿਚਾਰ ਕੀਤੀ ਗਈ। ਤੱਤੈ ਸਾਰ ਨਾ ਜਾਣੀ, ਅਸਲੀ ਤੱਤ ਜੋ ਸੀ, ਮੇਨ ਪੁਆਇੰਟਸ ਜੀ, ਉਹਦੀ ਸਮਝ ਨਹੀਂ ਆਈ, ਉਹਨੂੰ ਵਿਚਾਰਿਆ ਨਹੀਂ ਗਿਆ। ਇੱਕ ਸ਼ਰਾਬੀ ਨੂੰ ਕਿਉਂ ਕਿਹਾ ਜਾਵੇ ਤੂੰ ਸ਼ਰਾਬ ਛੱਡ? ਜਿਤਨਾ ਕਹੋਗੇ ਉਤਨਾ ਤੁਹਾਡੇ ਤੋਂ ਦੂਰ ਹੋ ਜਾਏਗਾ। ਜਦੋਂ ਤੁਹਾਡੇ ਤੋਂ ਦੂਰ ਹੋ ਗਿਆ, ਉਹ ਤੁਹਾਡੇ ਬਾਰੇ ਨੈਗੇਟਿਵ ਗੱਲਾਂ ਕਰੇਗਾ। ਤੁਸੀਂ ਤੁਰੇ ਸੀ ਉਸਨੂੰ ਚੰਗੇ ਪਾਸੇ ਤੋਰਨ ਵਾਸਤੇ, ਸਗੋਂ ਤੁਹਾਡੀ ਇਨਸਲਟ ਕਰਨ ਵਾਸਤੇ ਕਾਰਨ ਬਣ ਗਏ, ਉਹ ਤੁਹਾਨੂੰ ਸੁਣਨਾ ਬੰਦ ਕਰ ਦੇ। ਕਿਉਂ? ਲੋੜ ਸੀ ਇੱਥੇ ਉਹਨੂੰ ਉਹ ਪੱਖ ਉਹਦੇ ਸਾਹਮਣੇ ਰੱਖਣ ਦੀ ਜਿਹਦੇ ਨਾਲ ਉਹਦੀ ਥੋਟ ਚੇਂਜ ਹੋ ਜਾਵੇ। ਜੇ ਸੋਚ ਨਹੀਂ ਬਦਲੀ, ਉਹ ਕਦੀ ਵੀ ਕਰਮ ਨਹੀਂ ਬਦਲੇਗਾ। ਗੁਰਬਾਣੀ ਨੂੰ ਪੜ੍ਹ ਕੇ ਦੇਖਣਾ, ਬਸ ਇੱਥੇ ਆ ਕੇ ਇੱਕ ਵਿਸ਼ਵਾਸ ਕਰ ਲੈਣਾ, ਗੁਰੂ ਦੀ ਬਾਣੀ ਨੇ ਸੋਚ ਬਦਲਣੀ ਹੈ। ਇਸੇ ਲਈ ਇੱਥੇ ਸ਼ਬਦ ਵਰਤਿਆ ਗੁਰਮਤ। ਗੁਰਮਤ ਦੇ ਅਰਥ ਨੇ ਗੁਰੂ ਦੀ ਥੋਟ। ਜੋ ਗੁਰੂ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਕਿਹਾ ਹੈ, ਉਹ ਕਰਕੇ ਦਿਖਾਇਆ, ਜ਼ਿੰਦਗੀ ਵਿੱਚ ਨਿਭਾਇਆ ਹੈ ਔਰ ਆਪਣੀ ਲਾਈਫ ਹਿਸਟਰੀ ਰਾਹੀਂ ਦੁਨੀਆ ਦੇ ਸਾਹਮਣੇ ਜੀਵਨ ਰੱਖਿਆ, ਉਹਦਾ ਨਾਮ ਹੈ ਗੁਰ ਹਿਸਟਰੀ। ਗੁਰਬਾਣੀ ਗੁਰਮਤ ਹੈ, ਗੁਰ ਹਿਸਟਰੀ ਗੁਰਮਤ ਦਾ ਪ੍ਰੈਕਟੀਕਲ ਰੂਪ ਹੈ, ਪ੍ਰੈਕਟੀਕਲ ਇਮੇਜ ਹੈ ਜੋ ਜੀਵਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜਿਆ। ਮੇਰਾ ਆਪਣਾ ਵਿਸ਼ਵਾਸ ਹੈ ਗੁਰੂ ਚਾਹੁੰਦੇ ਆਪਣੇ ਪਿਤਾ ਦੇ ਵੱਲ ਪਿਆਰ ਭਰੀਆਂ ਨਜ਼ਰਾਂ ਦੇ ਨਾਲ ਐਸਾ ਦੇਖਦੇ, ਮਹਿਤਾ ਕਾਲੂ ਕੂਲ ਮਾਇੰਡਡ ਹੋ ਸਕਦਾ ਸੀ, ਉਹਦਾ ਜੋ ਟੈਂਪਰ ਲੂਜ਼ ਹੋਇਆ ਸੀ ਨੋਰਮਲ ਹੋ ਸਕਦਾ ਸੀ, ਚਪੇੜ ਮਾਰਨ ਦੀ ਲੋੜ ਨਹੀਂ ਸੀ ਆਉਣੀ। ਆਪਾਂ ਸਾਰੇ ਗ੍ਰਸਤ ਮਾਰਗ ਵਾਲੇ ਹਾਂ, ਕਈ ਵਾਰੀ ਬੱਚੇ 'ਤੇ ਗੁੱਸਾ ਹੁੰਦਾ ਹੈ ਪਰ ਬੱਚਾ ਇਤਨੇ ਪਿਆਰ ਵਿੱਚ ਬੋਲਦਾ ਗੁੱਸਾ ਠਰ ਜਾਂਦਾ, ਠੰਡੇ ਹੋ ਜਾਈਦਾ। ਜੇ ਇੱਕ ਬੱਚਾ ਮਾਂ ਨੂੰ ਕੂਲ ਮਾਇੰਡਡ ਕਰ ਸਕਦਾ ਹੈ ਤਾਂ ਗੁਰੂ ਸਾਹਿਬ ਤੇ ਸਰਬ ਸਮਰੱਥ ਸਨ, ਪਰ ਉਹਨਾਂ ਚਪੇੜ ਕਿਉਂ ਖਾਧੀ? ਦੱਸਣ ਵਾਸਤੇ ਗੁਰਸਿੱਖੋ ਬਹੁਤ ਸਾਰੇ ਥਾਵਾਂ 'ਤੇ ਪੇਸ਼ੈਂਸ ਦੀ ਲੋੜ ਪੈਂਦੀ ਹੈ। ਸਟੋਰੀ ਸੁਣਾਈ ਗਈ ਹੈ, ਸਟੋਰੀ ਸੁਣੀ ਗਈ ਹੈ, ਅੰਦਰ ਕਿਉਂ ਨਹੀਂ ਬਸੀ? ਕਿਉਂਕਿ ਕੰਸੈਪਟ ਸੁਣਾਇਆ ਜਾਂ ਨਹੀਂ ਹੋਏਗਾ ਜਾਂ ਸਮਝਿਆ ਨਹੀਂ ਹੋਏਗਾ ਗੁਰੂ ਰਹਿਮਤ ਕਾਰਨ। ਨਾ ਗੁਰ ਹਿਸਟਰੀ ਛੱਡਣੀ ਹੈ, ਨਾ ਗੁਰਬਾਣੀ ਛੱਡਣੀ ਹੈ, ਪਰ ਕੰਸੈਪਟ ਸਮਝਣ ਤੋਂ ਬਿਨਾਂ ਉਹ ਵੀ ਛੱਡਣ ਦੇ ਬਰਾਬਰ ਹੈ। ਕੱਲ ਅਸੀਂ ਸਿੱਖ ਰਹੇ ਸੀ ਇਨਸਾਨੀਅਤ ਦੇ 7 ਸਿਧਾਂਤ, 7 ਬੇਸਿਕ ਫੰਡਾਮੈਂਟਲਸ ਆਫ ਹਿਊਮੈਨਿਟੀ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਪ੍ਰਾਰੰਭਤਾ ਵਿੱਚ ਮੂਲ ਮੰਤਰ ਅੰਦਰ ਲਿਖੇ ਨੇ। ਕੱਲ ਅਸੀਂ ਵਿਸਥਾਰ ਸਾਹਿਤ 'ਤੇ ਵਿਚਾਰਿਆ ਸੀ, ਜੋ ਤੁਸੀਂ ਸਕਰੀਨ ਤੋਂ ਦੇਖ ਰਹੇ ਹੋ ਕਿ ਵਾਹਿਗੁਰੂ ਦੇ ਗੁਣ ਦੱਸੇ ਗਏ ਨੇ। ਵੈਸੇ ਤਾਂ ਉਹਦੇ ਗੁਣ ਬੜੇ ਨੇ, ਗਿਣੇ ਹੀ ਨਹੀਂ ਜਾ ਸਕਦੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਉਹਦੇ ਗੁਣ ਗਿਣੇ ਹੀ ਨਹੀਂ ਜਾਂਦੇ, ਪਰ ਆਹ ਗੁਣ ਇੱਥੇ ਕਿਉਂ ਰੱਖੇ ਨੇ? ਇਤਨੇ ਕੁ ਗੁਣ ਕਿਉਂ, ਇੱਥੋਂ ਕਿਉਂ ਸ਼ੁਰੂਆਤ ਕੀਤੀ ਹੈ? ਖਿਆਲ ਕਰਿਓ, ਜੇ ਉਹਦੇ ਗੁਣ ਦਇਆਲੂ ਹੈ ਪਰ ਉਹਦਾ ਦਇਆ ਦਾ ਗੁਣ ਮੂਲ ਮੰਤਰ ਅੰਦਰ ਨਹੀਂ ਰੱਖਿਆ। ਉਹਦੇ ਉਹ ਪਤਿਤ ਪਾਵਨ ਹੈ, ਉਹਦਾ ਪਤਿਤ ਪਾਵਨ ਦਾ ਗੁਣ ਮੂਲ ਮੰਤਰ ਅੰਦਰ ਨਹੀਂ ਰੱਖਿਆ। ਮੂਲ ਮੰਤਰ ਮੁੱਢਲੀ ਸੁਜੈਸ਼ਨ, ਖਿਆਲ ਕਰਿਓ। ਦੁਨੀਆ 'ਤੇ ਟ੍ਰੈਡੀਸ਼ਨਲ ਅਰਥ ਕੀ ਕੀਤੇ ਜਾ ਰਹੇ ਨੇ, ਆਪ ਜੀ ਨੇ ਬਹੁਤ ਵਾਰੀ ਸੁਣੇ ਨੇ। ਜੋ ਸਮਝ ਆਇਆ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਸੇ ਨੂੰ ਨਾ ਚੰਗਾ ਲੱਗਿਆ ਇਗਨੋਰ ਕਰ ਦੇਣਾ, ਮੇਰੀ ਵਿਚਾਰ ਸਮਝ ਕੇ ਉਸਨੂੰ ਇਗਨੋਰ ਕਰ ਦੇਣਾ। ਅਰਦਾਸ ਕਰ ਦੇਣੀ ਗੁਰੂ ਪਾਤਸ਼ਾਹ ਗੁਰਮਤ ਦੀ ਸੋਝੀ ਮੈਨੂੰ ਵੀ ਬਖਸ਼ ਦੇਣ। ਮੂਲ ਹੁੰਦਾ ਮੁੱਢਲਾ ਮੰਤਰ, ਦੋ ਸ਼ਬਦਾਂ ਤੋਂ ਬਣਿਆ ਹੋਇਆ, ਮਨ ਅੰਤਰ, ਅੰਤਰ ਹੁੰਦਾ ਵਾਈਬਰੇਸ਼ਨ, ਵੇਗ, ਤੁਰਨਾ। ਮਨੁੱਖ ਜਾ ਰਿਹਾ, ਕਿੱਧਰ ਜਾ ਰਿਹਾ? ਮਨ ਜਾ ਰਿਹਾ, ਕਿੱਧਰ ਜਾ ਰਿਹਾ? ਹਰ ਵੇਲੇ ਮਨ ਦੇ ਅੰਦਰ ਇੱਕ ਵੇਗ ਹੈ, ਇੱਕ ਚਾਲ ਹੈ, ਫੋਕਸ ਹੈ, ਵਾਈਬਰੇਸ਼ਨ ਹੈ। ਉਸਨੂੰ ਅਸੀਂ ਕਹਿ ਸਕਦੇ ਹਾਂ ਮੈਂਟਲੀ ਇਨਵਾਇਰਮੈਂਟ। ਐਸੀ ਇੱਕ ਸੁਜੈਸ਼ਨ ਦਿੱਤੀ ਹੈ ਜਿਹਦੇ ਨਾਲ ਮੈਂਟਲੀ ਇਨਵਾਇਰਮੈਂਟ ਚੇਂਜ ਹੋ ਜਾਵੇ, ਮਨ ਅੰਤਰ, ਉਹਦਾ ਨਾਮ ਹੈ ਮੰਤਰ। ਮੂਲ ਮੁੱਢਲੀ ਬੇਸਿਕ ਸੁਜੈਸ਼ਨ ਹਿਊਮੈਨਿਟੀ ਪੈਦਾ ਕਰਨ ਵਾਸਤੇ, ਬੇਸਿਕ ਸੁਜੈਸ਼ਨ ਮੋਰਲ ਵੈਲਿਊਜ਼ ਦੀ ਸਮਝ ਵਾਸਤੇ, ਬੇਸਿਕ ਸੁਜੈਸ਼ਨ ਸੋਸ਼ਲ ਕਸਟਮਸ ਕਿਵੇਂ ਪੇ ਕੀਤੇ ਜਾਣ। ਤਿੰਨ ਚੀਜ਼ਾਂ ਇਹ ਨੇ, ਤਿੰਨ ਚੀਜ਼ਾਂ ਹੋਰ ਨੇ। ਅੰਦਰ ਇਨਸਾਨੀਅਤ ਵੀ ਬਣੀ ਰਹੇ ਅਤੇ ਵਾਹਿਗੁਰੂ ਪਰਮੇਸ਼ਰ ਨਾਲ ਪਿਆਰ ਵੀ ਬਣਿਆ ਰਹੇ, ਕਿਉਂਕਿ ਉਹ ਅੰਦਰ ਹੀ ਬੈਠਾ ਹੈ ਜਿਹਨੇ ਸਾਨੂੰ ਇਨਸਾਨੀਅਤ ਸਿਖਾਉਣੀ ਆ ਔਰ ਇਨਸਾਨੀਅਤ ਵਾਲਾ ਜੀਵਨ ਜਿਉਣ ਵਾਸਤੇ ਬਖਸ਼ਿਸ਼ ਕਰ, ਉਹਦੇ ਨਾਲ ਪਿਆਰ ਵੀ ਬਣਿਆ ਰਹੇ। ਦੂਸਰਾ, ਕੇਵਲ ਪਿਆਰ ਨਹੀਂ, ਉਹਦਾ ਅੰਦਰ ਭੈ ਵੀ ਬਣਿਆ ਰਹੇ। ਕੁਛ ਚਰਚਾ ਚੱਲਦੀ ਹੈ ਕਿ ਰੱਬ ਡਰਾਉਂਦਾ ਹੈ, ਕਿ ਰੱਬ ਤੋਂ ਡਰਨਾ ਚਾਹੀਦਾ, ਐਸੀ ਇੱਕ ਡਿਸਕਸ਼ਨ ਆਮ ਚੱਲ ਰਹੀ ਹੈ। ਇਹਨੂੰ ਡਰ ਸ਼ਬਦ ਵਰਤਿਆ ਜਾਂਦਾ। ਵੈਸੇ ਉਂਝ ਦੋ ਸ਼ਬਦ ਆਏ ਨੇ ਗੁਰਬਾਣੀ ਅੰਦਰ, ਇੱਕ ਮੈਲਾ ਭਾਉ, ਇੱਕ ਨਿਰਮਲ ਭਾਉ। ਐਗਜ਼ੈਂਪਲ ਆਪ ਜੀ ਦੇ ਸਾਹਮਣੇ ਰੱਖਾਂ, ਇੱਕ ਮਨੁੱਖ ਸੜਕ 'ਤੇ ਜਾ ਰਿਹਾ, ਰੈੱਡ ਲਾਈਟ ਚੌਂਕ ਦੇ ਉੱਪਰ, ਕਰੋਸਿੰਗ 'ਤੇ ਰੈੱਡ ਲਾਈਟ ਜਗੀ ਹੈ, ਉਹ ਰੁਕ ਗਿਆ। ਉਹਦੇ ਨਾਲ ਦਾ ਕਹਿੰਦਾ ਕੋਈ ਗੱਲ ਨਹੀਂ ਲੈ ਜਾ, ਕਹਿੰਦਾ ਮਾਮੇ ਖੜ੍ਹੇ ਨੇ ਚਲਾਨ ਕੱਟ ਦੇਣਗੇ। ਹੁਣ ਇਹ ਡਰ ਗਿਆ ਚਲਾਨ ਕੱਟਣ ਤੋਂ, ਖਿਆਲ ਕਰਿਓ। ਇਹੀ ਦੋਨੋਂ ਵਿਅਕਤੀ ਅੱਧੀ ਰਾਤ ਨੂੰ ਜਾ ਰਹੇ ਨੇ, ਫਿਰ ਰੈੱਡ ਲਾਈਟ ਹੋਈ ਹੈ, ਇਹਨੇ ਰੋਕਿਆ, ਕਹਿੰਦਾ ਕੱਢ ਦੇ ਕੋਈ ਨਹੀਂ, ਇੱਥੇ ਕੋਈ ਚਲਾਨ ਕੱਟਣ ਵਾਲਾ ਨਹੀਂ। ਉਹ ਕਹਿੰਦਾ ਉਹ ਕੈਮਰਾ ਲੱਗਿਆ, 12 ਵੱਜ ਜਾਣਗੇ। ਹੁਣ ਇਹ ਵੀ ਚਲਾਨ ਕਰਕੇ ਰੁਕੇ ਨੇ। ਇਹ ਦੋਨੋਂ ਵਿਅਕਤੀ ਜਿਸ ਦਿਨ ਚਲਾਨ ਕੱਟਣ ਵਾਲਾ ਨਾ ਹੋਇਆ, ਕੈਮਰਾ ਨਾ ਲੱਗਿਆ, ਇਹ ਕ੍ਰੋਸਿੰਗ 'ਤੇ ਰੈੱਡ ਲਾਈਟ ਦੀ ਉਲੰਘਣਾ ਕਰਨਗੇ, ਕਿਉਂਕਿ ਇਹ ਡਰ ਕਰਕੇ ਰੁਕੇ ਨੇ। ਜੋ ਡਰ ਕਰਕੇ ਰੁਕਿਆ ਉਹ ਮੈਲਾ ਭੈ ਹੈ, ਮੈਲਾ ਡਰ ਹੈ। ਇੱਕ ਹੁੰਦਾ ਹੈ ਰੈੱਡ ਲਾਈਟ ਹੋਈ ਹੈ, ਨਾਲ ਦਾ ਵਿਅਕਤੀ ਕਹਿੰਦਾ ਕੋਈ ਨਹੀਂ ਕੱਢ ਦੇ, ਕਹਿੰਦਾ ਕਿਉਂ ਯਾਰ, ਮੇਰਾ ਮਲੇਸ਼ੀਆ ਆਪਣਾ ਦੇਸ਼, ਆਪਣੇ ਦੇਸ਼ ਦੀ ਸਾਡੀ ਆਪਣੀ ਸਟੇਟ, ਆਪਣੇ ਸਟੇਟ ਦਾ ਮੇਰਾ ਆਪਣਾ ਸ਼ਹਿਰ, ਆਪਣੇ ਸ਼ਹਿਰ ਦੀਆਂ ਆਪਣੀਆਂ ਸੜਕਾਂ, ਜੇ ਆਪਣੇ ਸ਼ਹਿਰ ਵਿੱਚ ਮੈਂ ਹੀ ਉਲੰਘਣਾ ਕਰਾਂਗਾ ਦੂਜਿਆਂ ਦਾ ਕੀ ਬਣੇਗਾ। ਇਹਨੂੰ ਕਹਿੰਦੇ ਨੇ ਕੌਨਸ਼ੀਅਸਨੈਸ, ਆਹ ਹੈ ਨਿਰਮਲ ਭਾਵ। ਰੱਬ ਡਰਾਉਂਦਾ ਨਹੀਂ, ਰੱਬ ਤੋਂ ਡਰਨ ਦੀ ਲੋੜ ਨਹੀਂ, ਸਗੋਂ ਰੱਬ 'ਤੇ ਇਤਨਾ ਪਿਆਰ ਕਰਦਾ ਏ, ਉਹ ਮਾਂ ਵੀ ਹੈ, ਉਹ ਪਿਤਾ ਵੀ ਹੈ। ਦੁਨੀਆਂ 'ਤੇ ਵੀ ਮਾਂ ਹੈ ਭੈਣੋ, ਮਾਂ ਬਾਪ ਨਹੀਂ ਬਣ ਸਕਦੀ, ਬਾਪ ਮਾਂ ਨਹੀਂ ਬਣ ਸਕਦਾ, ਪਰ ਇੱਥੇ 'ਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜੇ ਭਲਾ ਕਦੀ ਕਦਾਈ ਕੁਝ ਐਸਾ ਵਾਪਰਦਾ ਹੈ, ਪਿਤਾ ਚੜ੍ਹਾਈ ਕਰ ਗਿਆ, ਮਾਂ ਵੀ ਬਾਪ ਬਣ ਕੇ ਦਿਖਾ ਦਿੰਦੀ ਹੈ। ਬਹੁਤ ਵਾਰੀ ਕੁਝ ਔਰਤਾਂ ਸੈਕਰੀਫਾਈਸ ਕਰਦੀਆਂ ਆਪਣੇ ਬੱਚਿਆਂ ਲਈ, ਉਹ ਇੱਕ ਬਾਪ ਦਾ ਰੋਲ ਵੀ ਨਿਭਾ ਜਾਂਦੀਆਂ ਨੇ, ਕਈ ਵਾਰੀ ਉਲਟ ਵਾਪਰਦਾ ਹੈ। ਮਾਂ ਐਕਸਪਾਇਰ ਹੋ ਗਈ ਹੈ, ਉਹਦੇ ਬਾਪ ਨੇ ਇੰਜ ਪਾਲਿਆ, ਉਹ ਮਾਂ ਵੀ ਬਣ ਕੇ ਦਿਖਾ ਦਿੱਤਾ, ਬੱਚਿਆਂ ਨੂੰ ਪ੍ਰਸ਼ਾਦਾ ਤੱਕ ਵੀ ਉਹਨੇ ਬਣਾ ਕੇ ਆਪ ਛਕਾਇਆ ਹੈ। ਪਰ ਇੱਕ ਮਾਂ ਨੇ ਬਾਪ ਬਣ ਕੇ ਦਿਖਾ ਦਿੱਤਾ ਹੈ, ਇੱਕ ਬਾਪ ਨੇ ਮਾਂ ਬਣ ਕੇ ਦਿਖਾ ਦਿੱਤਾ ਹੈ। ਨਾ ਮਾਂ ਭਰਾ ਦਾ ਰੋਲ ਨਿਭਾ ਸਕਦੀ ਹੈ, ਨਾ ਬਾਪ ਭਰਾ ਦਾ ਰੋਲ ਨਿਭਾ ਸਕਦਾ, ਇੱਥੇ 'ਤੇ ਤੂੰ ਮੇਰਾ ਭਰਾਤਾ। ਇਤਨੇ ਰਿਸ਼ਤੇ ਗੁਰੂ ਨਾਲ ਜੁੜੇ ਹੋਣ, ਇਤਨਾ ਪਿਆਰ ਕਰਦੇ ਹੋਣ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ ਐਸਾ ਪਰਮਾਤਮਾ। ਉਹਦੇ ਅੱਗੇ ਡਰਨਾ ਨਹੀਂ, ਕੌਨਸ਼ੀਅਸਨੈਸ ਚਾਹੀਦੀ ਹੈ। ਜੇ ਮੇਰਾ ਵਾਹਿਗੁਰੂ ਮੇਰੇ ਨਾਲ ਇਤਨਾ ਪਿਆਰ ਕਰਦਾ ਏ, ਮੇਰੇ ਔਗਣ ਨਹੀਂ ਚਿਤਾਰ ਰਿਹਾ, ਫਿਰ ਜੇ ਮੈਂ ਔਗਣ ਕਰੀ ਜਾਵਾਂਗਾ ਤਾਂ ਮੇਰੇ ਪਰਮਾਤਮਾ ਦੇ ਮਨ ਵਿੱਚ ਮੇਰੇ ਪ੍ਰਤੀ ਕੀ ਆਏਗਾ। ਜਪੋ ਸਤਨਾਮ। ਜਿਹੜੀ ਮਾਂ ਜਿਹੜਾ ਪਿਤਾ ਬੱਚਿਆਂ ਨਾਲ ਪੂਰਨ ਪਿਆਰ ਕਰਦੇ ਨੇ, ਮੈਂਟਲੀ ਅਟੈਚਮੈਂਟ ਬਣਾ ਕੇ ਰੱਖਦੇ ਨੇ, ਉਹਨਾਂ ਦੀਆਂ ਮਨੋ ਭਾਵਨਾਵਾਂ ਨੂੰ ਸਮਝਦੇ ਨੇ, ਐਸੇ ਬੱਚੇ ਮਾਤਾ ਪਿਤਾ ਦੀ ਉਲੰਘਣਾ ਕਰਨ ਤੋਂ ਪਹਿਲਾਂ ਉਹਨਾਂ ਦੀ ਅੰਦਰ ਜ਼ਮੀਰ ਦੀ ਆਵਾਜ਼ ਹੁੰਦੀ ਹੈ, ਉਹ ਕਹਿੰਦੇ ਨੇ ਨਹੀਂ। ਮੈਂ ਐਸੇ ਕੇਸ ਦੇਖੇ ਨੇ, ਉਹ ਕਹਿੰਦੇ ਮੇਰੀ ਮੰਮੀ ਨਹੀਂ ਮੰਨਦੀ, ਮੈਨੂੰ ਫੇਥ ਹੈ ਮੈਂ ਆਪਣੀ ਮੰਮੀ ਨੂੰ ਮਨਾ ਲੈਣਾ, ਪਰ ਜਿਤਨਾ ਚਿਰ ਨਹੀਂ ਮੰਨਦੀ ਉਤਨਾ ਚਿਰ ਨਹੀਂ ਕਰਨਾ। ਜਪੋ ਸਤਨਾਮ। ਚੰਗਾ ਹੈ ਬੱਚਾ, ਇਹ ਵੀ ਭਾਗਾਂ ਵਾਲਾ ਹੈ। ਮੰਮੀ ਤਾਂ ਮੰਨਦੀ ਹੈ, ਪਾਪਾ ਨਹੀਂ ਮੰਨਦੇ। ਮੰਮੀ ਵੀ ਕਹਿ ਰਹੀ ਹੈ ਪਾਪਾ ਨੂੰ, ਪਰ ਮੰਨ ਨਹੀਂ ਰਹੇ। ਮੇਰਾ ਵਿਸ਼ਵਾਸ ਹੈ ਮੈਂ ਪਾਪਾ ਨੂੰ ਮਨਾ ਲੈਣਾ, ਪੁੱਛਿਆ ਜੇ ਪਾਪਾ ਨਹੀਂ ਮੰਨੇ ਤਾਂ ਨਹੀਂ ਕਰਨਾ। ਹੁਣ ਇਹਨਾਂ ਦੇ ਹੋ ਸਕਦਾ ਪਾਪਾ ਦੀ ਜਿੱਦ, ਮੰਮੀ ਦੀ ਜਿੱਦ ਇਹਨਾਂ ਨੂੰ ਚੰਗੇ ਰਸਤੇ 'ਤੇ ਤੋਰ ਦੇਵੇ। ਕਈ ਵਾਰੀ ਅਸੀਂ ਚਾਹੁੰਦੇ ਹਾਂ ਪਰ ਅੰਦਰ ਬੈਠਾ ਪਰਮਾਤਮਾ ਨਹੀਂ ਚਾਹੁੰਦਾ। ਜਪੋ ਸਤਨਾਮ ਸ਼੍ਰੀ ਗੁਰੂ। ਨਹੀਂ ਮਿਲਦਾ, ਅਸੀਂ ਕਹਿੰਦੇ ਹਾਂ ਸਕਸੈਸ ਹੋਈਏ, ਅੰਦਰ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ, ਸਕਸੈਸ ਨਹੀਂ ਹੁੰਦਾ, ਮਨੁੱਖ ਟੈਨਸ਼ਨ ਵਿੱਚ ਹੁੰਦਾ ਹੈ। ਤਾਂ ਖੈਰ, ਉਸ ਟੈਨਸ਼ਨ ਤੋਂ ਬਚਣ ਦਾ ਵੀ ਅੱਜ ਕੋਨਸੈਪਟ ਹੈ। ਇਹ 7 ਸਿਧਾਂਤ, ਰੱਬ ਇੱਕ ਹੈ, ਮਨੁੱਖ ਏਕਤਾ ਵਾਲਾ ਹੋਣਾ ਚਾਹੀਏ, ਏਕਤਾ ਲਈ ਸੈਕਰੀਫਾਈਸ ਕਰਦਾ ਹੋਵੇ। ਰੱਬ ਸਤਨਾਮ ਹੈ, ਮਨੁੱਖ ਦੇ ਕੋਲ ਸੱਚਾਈ ਹੋਵੇ। ਰੱਬ ਕਰਤਾ ਪੁਰਖ ਹੈ, ਮਨੁੱਖ ਦੇ ਕੋਲ ਇਮਾਨਦਾਰੀ ਦੀ ਕਿਰਤ ਹੋਵੇ। ਰੱਬ ਨਿਰਭਉ ਨਿਰਵੈਰ ਹੈ, ਮਨੁੱਖ ਦੇ ਕੋਲ ਬਰਾਬਰਤਾ ਹੋਵੇ, ਹਰ ਇੱਕ ਨੂੰ ਪਿਆਰ ਸਤਿਕਾਰ, ਆਪਣਿਆਂ ਨੂੰ ਵੀ ਬੇਗਾਨਿਆਂ ਨੂੰ ਵੀ, ਸਹਿਯੋਗ ਦੇਣ ਵਾਲਿਆਂ ਨੂੰ ਵੀ, ਵਿਰੋਧ ਕਰਨ ਵਾਲਿਆਂ ਨੂੰ ਵੀ। ਐਸਾ ਸਭ ਦਾ ਮਨ ਜਿੱਤ ਲਏਗਾ। ਖਿਆਲ ਕਰਿਓ, ਐਸੇ ਜੀਵਨ ਬਾਰੇ ਕਿਹਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਜਾਏ ਜੀਓ। ਅਕਾਲ ਮੂਰਤ, ਉਹਦੀ ਮੂਰਤ ਕਾਲ ਤੋਂ ਰਹਿਤ। ਇੱਥੇ ਸੁੰਦਰ ਜੀਵਨ, ਅੰਦਰੋਂ ਬਾਹਰੋਂ ਸੁੰਦਰ ਜੀਵਨ, ਉਹ ਅਜੂਨੀ ਹੈ, ਜੂਨੀਆਂ ਤੋਂ ਰਹਿਤ ਹੈ, ਸਹਿਭੰਗ ਹੈ, ਕਿਉਂਕਿ ਆਪਣੇ ਆਪ ਹੀ ਉਹਦਾ ਜਨਮ ਹੋਇਆ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਮਨੁੱਖ ਬੁਰੀ ਸੋਚ ਤੋਂ ਆਜ਼ਾਦ ਹੋਵੇ, ਆਪਣੀ ਸੋਚ ਅਤੇ ਸੁਭਾਅ ਤੋਂ ਆਜ਼ਾਦ ਹੋਵੇ, ਗੁਰਪ੍ਰਸਾਦ ਸੰਜਮੀ ਜੀਵਨ ਹੋਵੇ ਅਤੇ ਮਿਠਾਸ ਭਰਿਆ ਵਰਤੋਂ ਵਿਵਹਾਰ ਹੋਵੇ। ਇੰਗਲਿਸ਼ ਵਿੱਚ ਕਹਿ ਲਈਏ ਜੇ ਗੋਡ ਵਨ ਹੈ ਅਤੇ ਮਨੁੱਖ ਯੂਨਿਟੀ ਗੁਣ ਹੋਵੇ ਮਨੁੱਖ ਦੇ ਅੰਦਰ। ਦੂਸਰਾ ਗੁਣ ਟਰੁੱਥਫੁੱਲ ਲਾਈਫ, ਤੀਸਰਾ ਹੋਨੈਸਟ ਲਿਵਿੰਗ, ਇਕੁਐਲਿਟੀ, ਮੋਰਲ ਹਾਈ ਕਰੈਕਟਰ, ਫਰੀ ਫਰੋਮ ਵਾਈਸਿਸ, ਸੈਲਫ ਕੰਟਰੋਲ ਲਾਈਫ ਐਂਡ ਲਵਲੀ ਸਵੀਟ ਅਟਰੈਕਟਿਵ ਬਿਹੇਵੀਅਰ। ਇਹ ਤਾਂ ਕੱਲ੍ਹ ਸੁਣਿਆ ਸੀ, ਮੈਨੂੰ ਤਾਂ ਬਹੁਤ ਚੰਗਾ ਲੱਗਿਆ ਸੀ, ਤੁਹਾਨੂੰ ਵੀ ਲੱਗਿਆ ਹੋਵੇਗਾ, ਕਿਉਂਕਿ ਬਾਤ ਜਦੋਂ ਰੱਬ ਨਾਲ ਜੁੜ ਜਾਵੇ ਤਾਂ ਰੱਬ ਦੇ ਪਿਆਰਿਆਂ ਨੂੰ ਚੰਗੀ ਲੱਗਦੀ ਹੈ, ਬਾਤ ਜਦੋਂ ਗੁਰੂ ਨਾਲ ਜੁੜ ਜਾਵੇ ਤਾਂ ਫਿਰ ਗੁਰੂ ਦੇ ਪਿਆਰਿਆਂ ਨੂੰ ਚੰਗੀ ਲੱਗਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਤਾਂ ਇੱਥੋਂ ਤੱਕ ਕਹਿ ਦਿੱਤੀ ਕਿ ਗੁਰੂ ਨਾਲ ਰੱਬ ਨਾਲ ਪਿਆਰ ਬਣ ਜਾਵੇ, ਬਾਤਾਂ ਤਾਂ ਚੰਗੀਆਂ ਲੱਗਦੀਆਂ ਨੇ, ਬਾਤਾਂ ਕਰਨ ਵਾਲਾ ਵੀ ਚੰਗਾ ਲੱਗਦਾ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ, ਪਰ ਹਾਉ ਟੂ ਅਪਲਾਈ ਇਨ ਅਵਰ ਲਾਈਫ। ਬਾਤ ਤਾਂ ਇੱਥੇ ਖੜੀ ਹੈ, ਸਾਡੇ ਅੱਜ ਦੇ ਮਾਡਰਨ ਲਾਈਫ ਸਟਾਈਲ ਦੇ ਵਿੱਚ, ਅੱਜ ਦੇ ਸੋਸ਼ਲ ਸਟਰਕਚਰ ਦੇ ਵਿੱਚ, ਅੱਜ ਦੇ ਚਾਰ ਚੁਫੇਰੇ ਜੋ ਸਮਾਜਿਕ ਮਾਹੌਲ ਹੈ, ਕੀ ਇਹ ਸਭ ਕੁਝ ਆਪਣੀ ਜ਼ਿੰਦਗੀ ਵਿੱਚ ਲਿਆ ਸਕਦੇ ਹਾਂ? ਇਸ ਸਵਾਲ ਦਾ ਜਵਾਬ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਅੰਦਰ ਹੈ। ਇਹ ਮਨੁੱਖ ਤੇਰੇ ਅੰਦਰ ਉਹ ਬੈਠਾ ਹੈ ਜਦੋਂ ਦੁਨੀਆ ਸਾਜੀ ਨਹੀਂ ਸੀ ਗਈ। ਦੋ ਸ਼ਬਦ ਵਰਤੇ ਨੇ, ਆਦਿ ਜੁਗਾਦ। ਮੈਂ ਅਕਸਰ ਇਸ ਦੀ ਵਿਆਖਿਆ ਅੱਜ ਦੀ ਸ਼ਬਦਾਵਲੀ ਅਨੁਸਾਰ ਇੰਜ ਕਹਿੰਦਾ, ਆਦ ਮੀਨਸ ਬਿਫੋਰ ਬਿਗ ਬੈਂਗ। ਬਿਗ ਬੈਂਗ ਹੋਇਆ, ਸ੍ਰਿਸ਼ਟੀ ਦੀ ਸਾਜਨਾ ਰਚਨਾ ਸ਼ੁਰੂ ਹੋਈ ਉਸ ਤੋਂ ਵੀ ਪਹਿਲਾਂ ਸੱਚ ਸੀ। ਜੁਗਾਦ ਜਦੋਂ ਤੋਂ ਸ੍ਰਿਸ਼ਟੀ ਸਾਜਨੀ ਸ਼ੁਰੂ ਹੋਈ, ਬਿਗ ਬੈਂਗ ਹੋਇਆ। ਬਿਫੋਰ ਬਿਗ ਬੈਂਗ ਆਦ ਸੱਚ, ਆਫਟਰ ਜਾਂ ਫਰੋਮ ਬਿਗ ਬੈਂਗ ਜੁਗਾਦ ਸੱਚ ਹੈ। ਪ੍ਰੈਜੈਂਟ ਭੀ ਪਾਸਟ, ਹੋਸੀ ਭੀ ਫਿਊਚਰ। ਉਹ ਸਦਾ ਸੀ, ਯੂਨੀਵਰਸਲ ਸੀ, ਯੂਨੀਵਰਸਲ ਰਹੇਗਾ, ਯੂਨੀਵਰਸਲ ਹੈ ਅੰਦਰ ਬੈਠ। ਇਸੇ ਨੂੰ ਹੀ ਸਾਇੰਸ ਨੇ ਐਨਰਜੀ ਕਹਿ ਦਿੱਤਾ ਹੈ। ਐਨਰਜੀ ਪੈਦਾ ਨਹੀਂ ਕੀਤੀ ਜਾ ਸਕਦੀ, ਐਨਰਜੀ ਖਤਮ ਨਹੀਂ ਕੀਤੀ ਜਾ ਸਕਦੀ, ਐਨਰਜੀ ਟ੍ਰਾਂਸਫਰ ਨਹੀਂ ਕੀਤੀ ਜਾ ਸਕਦੀ। ਐਨਰਜੀ ਅਤੇ ਇਲੈਕਟ੍ਰੋਨਿਕ ਦੀ ਕਿਰਿਆ ਦੇ ਨਾਲ ਐਨਰਜੀ ਤੋਂ ਮਟੀਰੀਅਲ ਬਣ ਸਕਦਾ, ਮਟੀਰੀਅਲ ਡਿਸਟਰੋਇਡ ਹੋ ਸਕਦਾ, ਮਟੀਰੀਅਲ ਟ੍ਰਾਂਸਫਰ ਹੋ ਸਕਦਾ। ਉਹ ਐਨਰਜੀ ਐਵਰੀਵੇਅਰ ਆਲਵੇਜ਼ ਹੈ। ਸ਼ਬਦਾਵਲੀ ਵੱਖਰੀ ਵੱਖਰੀ ਹੈ, ਬਾਤ ਇੱਕੋ ਹੀ ਹੈ। ਧਰਮ ਨੇ ਕਿਸੇ ਹੋਰ ਪਿਆਰ ਦੇ ਸ਼ਬਦ ਵਰਤ ਕੇ ਕਹਿ ਦਿੱਤਾ ਹੈ ਜਿਹੜੇ ਸ਼ਬਦਾਂ ਨੂੰ ਹਿਰਦਾ ਸਮਝ ਸਕੇ, ਸਾਇੰਸ ਨੇ ਉਹ ਸ਼ਬਦ ਕਹੇ ਨੇ ਜਿਨ੍ਹਾਂ ਨੂੰ ਅੱਖਾਂ ਸਮਝ ਸਕਣ। ਬਸ ਇਤਨਾ ਕੁ ਫਰਕ ਹੈ। ਜਾਂ ਮੈਂ ਹੋਰ ਇਸ ਤਰ੍ਹਾਂ ਕਹਿ ਦਿਆਂ, ਸਾਇੰਸ ਵਾਲਿਆਂ ਨੇ ਉਹ ਸ਼ਬਦ ਵਰਤੇ ਨੇ ਜਿਨ੍ਹਾਂ ਨੂੰ ਇਹ ਮਾਇੰਡ ਸਮਝ ਸਕੇ, ਧਰਮ ਨੇ ਉਹ ਸ਼ਬਦ ਵਰਤੇ ਨੇ ਜਿਨ੍ਹਾਂ ਨੂੰ ਹਾਰਟ ਸਮਝ ਸਕੇ, ਹਿਰਦਾ ਸਮਝ ਸਕੇ। ਬਾਤ ਇੱਕੋ ਹੀ ਹੈ। ਸਮਝਣ ਵਿੱਚ ਫਰਕ ਹੈ ਤਾਂ ਮੇਰੀ ਕਮਜ਼ੋਰੀ ਹੋ ਸਕਦੀ ਹੈ, ਸਮਝਾਉਣ ਵਿੱਚ ਫਰਕ ਹੈ ਤਾਂ ਮੇਰੀ ਕਮਜ਼ੋਰੀ ਹੋ ਸਕਦੀ ਹੈ। ਬਾਤ ਇੱਕੋ ਹੀ ਹੈ। ਧਰਮ ਅਤੇ ਸਾਇੰਸ ਦੇ ਸਿਧਾਂਤ ਵੱਖਰੇ ਨਹੀਂ। ਤਾਂ ਖੈਰ, ਉਹ ਵਾਹਿਗੁਰੂ ਜਿਹੜਾ ਆਦ ਸੱਚ ਹੈ ਕਿਤੇ ਹੋਰ ਨਹੀਂ, ਮੇਰੇ ਅੰਦਰ ਬੈਠਾ ਹੈ। ਜੁਗਾਦ ਸੱਚ ਹੈ, ਮੇਰੇ ਅੰਦਰ ਬੈਠਾ ਹੈ। ਹੈਪੀ ਸੱਚ ਨਾਨਕ, ਹੋਸੀ ਵੀ ਸੱਚ, ਜੇ ਅੰਦਰ ਬੈਠਾ ਹੈ, ਕੇਵਲ ਬੈਠਾ ਹੀ ਨਹੀਂ, ਮੇਰੀ ਜ਼ਿੰਦਗੀ ਚਲਾ ਰਿਹਾ ਹੈ। ਭਗਤ ਕਬੀਰ ਜੀ ਨੇ ਖਿਆਲ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ, ਕਹਿੰਦੇ ਉਹ ਅੰਦਰ ਬੈਠਾ ਹੈ, ਉਹਦੇ ਲਈ ਕੁਛ ਸ਼ਬਦ ਆਏ ਨੇ, ਮੈਂ ਉਹ ਵੀ ਆਪਣੇ ਜੀ ਦੇ ਸਾਹਮਣੇ ਰੱਖ ਦੇਵਾਂ। ਇੱਕ ਸ਼ਬਦ ਆਇਆ ਜੋਤ, ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਸਰ ਅਸੀਂ ਟ੍ਰੈਡੀਸ਼ਨਲ ਪਿੱਛੇ ਤੋਂ ਪੜ੍ਹਦੇ ਆ ਰਹੇ, ਅਕਲ ਕਲਾ ਭਰਪੂਰ ਰਹਿਆ, ਅਕਲ ਹੁੰਦਾ ਦਿਮਾਗ, ਇੱਥੇ ਸ਼ਬਦ ਹੈ ਅਕਾਲ ਕਲਾ ਭਰਪੂਰ ਰਹਿਆ। ਅਕਾਲ ਹੁੰਦਾ ਬਨਾਵਟ ਤੋਂ ਰਹਿਤ, ਕਲਾ, ਕਲਾ ਹੁੰਦੀ ਹੈ ਐਕਟਿੰਗ, ਨੋਟ ਕਰਿਓ ਐਕਟਿੰਗ। ਜਦੋਂ ਕੋਈ ਐਕਟਰ ਐਕਟਿੰਗ ਕਰਦਾ ਹੈ, ਉਹਦੀ ਆਪਣੀ ਸਟੋਰੀ ਨਹੀਂ ਹੁੰਦੀ, ਸਟੋਰੀ ਪੇਸ਼ ਕਰ ਰਿਹਾ। ਐਕਟਰ ਕਿਸੇ ਪਲੇਅ ਦੀ, ਡਰਾਮੇ ਦੀ ਸਟੇਜ ਦੇ ਉੱਪਰ ਕਿਸੇ ਕੈਮਰੇ ਦੇ ਸਾਹਮਣੇ ਮੂਵੀ ਦਾ ਸੀਨ ਪੇਸ਼ ਕਰਨ ਦੇ ਲਈ ਰੋਂਦਾ ਏ, ਉਹ ਫੀਲਿੰਗ ਲੈ ਕੇ ਰੋਂਦਾ, ਦੁੱਖ ਉਹਦਾ ਨਹੀਂ ਹੈ ਜਪੋ ਸਤਨਾਮ। ਰਾਈਟਰ ਨੇ ਸਟੋਰੀ ਬਣਾਈ ਸੀ, ਉਹ ਹੋ ਸਕਦਾ ਰਾਈਟਰ ਦੀ ਜ਼ਿੰਦਗੀ 'ਚ ਕਦੀ ਵਾਪਰਿਆ ਹੋਵੇ, ਪਰ ਉਹ ਐਕਟਰ ਦਾ ਇੱਕ ਐਕਟ ਹੈ, ਕਲਾ ਹੈ, ਕਲਾ ਬਨਾਵਟੀ ਹੁੰਦੀ ਹੈ। ਇਸੇ ਲਈ ਜੇ ਮੈਂ ਬਾਣੀ ਬੋਲਦਿਆਂ, ਬਾਣੀ ਦੇ ਵਿਚਾਰ ਬੋਲਦਿਆਂ ਜੇ ਮੈਂ ਕਹਿ ਰਿਹਾ ਨਾ ਕੋ ਵੈਰੀ, ਅਤੇ ਕਿਸੇ ਪ੍ਰਤੀ ਮੈਂ ਨਫ਼ਰਤ ਕਰ ਰਿਹਾ, ਖਿਮਾ ਕਰਨੀ, ਮੇਰੀ ਕਥਾ ਵੀ ਇੱਕ ਐਕਟਿੰਗ ਹੀ ਹੈ, ਇਸ ਤੋਂ ਵੱਧ ਕੁਛ ਨਹੀਂ ਹੈ। ਸੁਣਨ ਵਾਲਿਆਂ ਦਾ ਜੀਵਨ ਬਦਲ ਜਾਏਗਾ, ਮੈਂ ਉੱਥੇ ਦਾ ਉੱਥੇ ਹੀ ਰਹਿ ਜਾਵਾਂਗਾ, ਕਿਉਂਕਿ ਐਕਟਿੰਗ ਰਿਐਲਿਟੀ ਨਹੀਂ ਹੈ। ਕੀਰਤਨ ਕਰਦੇ ਹਾਂ ਜੇ ਪੜ੍ਹਿਆ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਸਭ ਨੂੰ ਮੈਂ ਆਪਣਾ ਬਣਾ ਲਿਆ, ਮੈਂ ਸਾਰੇ ਮੇਰੇ ਮਿੱਤਰ ਨੇ, ਅਤੇ ਆਪਣੇ ਹੀ ਭਰਾ ਦੇ ਨਾਲ ਮਿੱਤਰਤਾ ਨਹੀਂ, ਅਤੇ ਕੀਰਤਨ ਵੀ ਇੱਕ ਐਕਟਿੰਗ ਹੈ। ਸੁਣਨ ਵਾਲਿਆਂ ਦੇ ਜੀਵਨ ਬਦਲਦੇ ਰਹਿਣਗੇ, ਹੋ ਸਕਦਾ ਗਾਵਣ ਵਾਲਾ ਉੱਥੇ ਹੀ ਰਹਿ ਜਾਵੇ। ਇਸੇ ਲਈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਇਹ ਪੱਖ ਵੀ ਸਾਹਮਣੇ ਰੱਖ ਦਿੱਤਾ, ਕੋਈ ਗਾਵਾ ਹੈ, ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਪ੍ਰੈਕਟੀਕਲ ਲਾਈਫ ਤੋਂ ਬਿਨਾਂ ਅੰਦਰਲੇ ਵਾਹਿਗੁਰੂ ਨੂੰ ਪਿਆਰ ਪਾਉਣਾ, ਉਹਦੀਆਂ ਖੁਸ਼ੀਆਂ ਲੈਣੀਆਂ ਪ੍ਰੈਕਟੀਕਲ ਲਾਈਫ ਤੋਂ ਬਿਨਾਂ ਨਹੀਂ ਹੋ ਸਕਣਗੀਆਂ। ਧਰਮ ਦੀ ਦੁਨੀਆਂ ਵਿੱਚ ਅਗਰ ਰਿਸਪੈਕਟ ਹੈ ਤਾਂ ਪ੍ਰੈਕਟੀਕਲ ਲਾਈਫ ਦੀ ਹੀ ਰਿਸਪੈਕਟ ਹੈ। ਧਰਮ ਦੀ ਦੁਨੀਆਂ ਵਿੱਚ ਜੇ ਕੋਈ ਪਿਆਰ ਨਾਮ ਦੀ ਬਾਤ ਹੈ ਤਾਂ ਕੇਵਲ ਪ੍ਰੈਕਟੀਕਲ ਜੀਵਨ ਦੀ ਬਾਤ ਹੈ। ਜਿਤਨਾ ਚਿਰ ਭੁਲੇਖਾ ਰਹਿ ਗਿਆ ਬਾਤ ਵੱਖਰੀ ਹੈ, ਜਦ ਪ੍ਰੈਕਟੀਕਲ ਜੀਵਨ ਦੀ ਭੁਲੇਖਾ ਟੁੱਟ ਜਾਵੇ, ਅੰਦਰ ਜੀਵਨ ਨਾ ਹੋਵੇ, ਤਾਂ ਧਾਰਮਿਕ ਪਿਆਰ ਅਤੇ ਧਾਰਮਿਕ ਰਿਸਪੈਕਟ ਦੋਨੋਂ ਟੁੱਟ ਜਾਂਦੀਆਂ ਨੇ। ਤਾਂ ਖੈਰ, ਵਾਹਿਗੁਰੂ ਅੰਦਰ ਬੈਠੇ ਨੇ, ਰਿਅਲਾਈਜ਼ ਕਿਉਂ ਨਹੀਂ ਹੋ ਰਹੇ? ਇੱਥੇ ਸ਼ਬਦ ਵਰਤਿਆ ਜੋਤ, ਉਹਦੀ ਜੋਤ ਅੰਦਰ ਬੈਠੀ। ਇੱਕ ਸ਼ਬਦ ਭਗਤ ਕਬੀਰ ਜੀ ਨੇ ਵਰਤਿਆ, ਉਹ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ, ਅਵਲ ਫਸਟ, ਸਭ ਤੋਂ ਪਹਿਲਾਂ ਰੱਬ ਜਿਹੜਾ ਸੀ ਉਹਨੇ ਇੱਕ ਆਪਣਾ ਨੂਰ ਪੈਦਾ ਕੀਤਾ, ਲਾਈਟ। ਉੱਥੇ ਜੋਤ ਕੇ ਇੱਥੇ ਲਾਈਟ ਕੇ ਗੱਲ ਇੱਕੋ ਹੀ ਹੈ, ਕਦੀ ਵੀ ਕੰਸੈਪਟ ਵੱਲ ਜਾਣਾ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਪੜ੍ਹਦਿਆਂ ਸਮਝ ਲੱਗ ਗਈ, ਕਿਉਂਕਿ ਬੜਾ ਸੌਖਾ ਹੈ ਕਿ ਸਾਰਿਆਂ ਦੇ ਅੰਦਰ ਉਹਦੀ ਲਾਈਟ ਪਈ ਹੈ, ਗਿਆਨ ਦੀ ਲਾਈਟ, ਕੌਨਸ਼ੀਅਸਨੈਸ, ਸੋਝੀ, ਗਿਆਨ, ਸਮਝ। ਪਰ ਭਰਾ ਨਾਲ ਜੇ ਨਫ਼ਰਤ ਹੋ ਗਈ, ਖਿਮਾ ਕਰਨੀ, ਭਰਾ ਦੇ ਅੰਦਰੋਂ ਰੱਬ ਦੀ ਲਾਈਟ ਤਾਂ ਕੀ ਦਿਸਣੀ ਹੈ? ਉਹਦੇ ਅੰਦਰ ਮਾਤਾ ਪਿਤਾ ਦਾ ਖੂਨ ਚੱਲਦਾ, ਉਹ ਵੀ ਨਹੀਂ ਦਿਸਦਾ। ਜਪੋ ਸਤਨਾਮ ਸ਼ੁਰੂ ਹੈ, ਸੱਚ ਹੈ, ਜਿਹੜਾ ਖੂਨ ਮੇਰੀਆਂ ਨਾੜਾਂ ਵਿੱਚ ਚੱਲਦਾ ਹੈ, ਉਹੀ ਮਾਤਾ ਪਿਤਾ ਦਾ ਖੂਨ ਭਰਾ ਦੀਆਂ ਨਾੜਾਂ ਵਿੱਚ ਚੱਲਦਾ ਹੈ। ਹੁਣ ਤਾਂ ਸਾਇੰਸ ਵਾਲਿਆਂ ਨੇ, ਲੈਬੋਰਟਰੀ ਦੇ ਇੰਸਟਰੂਮੈਂਟਸ ਨੇ DNA ਟੈਸਟ ਕਰਕੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਇਹ ਖੂਨ ਇਸ ਮਾਂ ਦਾ, ਇਸ ਪਿਤਾ ਦਾ ਹੈ ਕਿ ਨਹੀਂ ਹੈ। ਫਿਰ ਜੇ ਮਾਤਾ ਪਿਤਾ ਦਾ ਖੂਨ ਦਿਖਾਈ ਨਹੀਂ ਦਿੱਤਾ ਤਾਂ ਨਫ਼ਰਤ ਕਰੇਗਾ? ਜੇ ਪਤਾ ਲੱਗ ਗਿਆ ਦੀਆਂ ਨਾੜਾਂ 'ਚ ਮੇਰੇ ਮਾਤਾ ਪਿਤਾ ਦਾ ਖੂਨ ਚੱਲਦਾ, ਫਿਰ ਮੈਂ ਕਿਉਂ ਨਫ਼ਰਤ ਕਰਾਂ? ਕਿਉਂਕਿ ਮੇਰੀ ਮਾਂ ਦੀ ਰੂਹ, ਮੇਰੀ ਮਾਂ ਦੀ ਆਤਮਾ, ਮੇਰੇ ਪਿਤਾ ਦੀ ਆਤਮਾ ਕੀ ਕਹੇਗੀ? ਸੱਚ ਹੈ, ਜਿਹੜੇ ਦੋ ਭਰਾਵਾਂ ਵਿੱਚ ਨਫ਼ਰਤ ਹੋਏਗੀ, ਕਲੇਸ਼ ਹੋਏਗਾ, ਉਹਨਾਂ ਦੇ ਮਾਤਾ ਪਿਤਾ ਦੀ ਆਤਮਾ ਦੁਖੀ ਹੁੰਦੀ ਹੈ। ਇੱਥੇ ਤਾਂ ਸਮਝਣਾ ਸੀ ਰੱਬ ਦੇ ਨੂਰ ਨੂੰ, ਸਮਝਿਆ ਕਿਵੇਂ ਜਾਵੇ? ਹੋਮਵਰਕ ਦਿੱਤਾ ਸੋਹਿਲਾ ਸਾਹਿਬ ਦਾ, ਰਾਤੀ ਪੜ੍ਹਦੇ ਹਾਂ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਸਿੱਖਿਆ ਲੈ ਕੇ, ਅਤੇ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਜਿਹੜੀ ਬੜੀ ਜ਼ਰੂਰੀ ਹੈ, ਮੈਂ ਆਪਣੀ ਬਾਤ ਦੱਸਾਂਗਾ, ਤੁਸੀਂ ਆਪਣੇ ਅੰਦਰ ਝਾਤੀ ਮਾਰ ਲੈਣੀ। ਮੈਂ ਕਹਿੰਦਾ ਹਾਂ ਮੈਂ ਇੱਕ ਘੰਟਾ ਕੀਰਤਨ ਸੁਣਿਆ ਜਾਂ ਕੀਰਤਨ ਕੀਤਾ ਹੈ, ਇੱਕ ਸ਼ਬਦ ਵਰਤਿਆ ਜਾਂਦਾ, ਮੈਂ ਇੱਕ ਘੰਟਾ ਕਥਾ ਕੀਤੀ ਜਾਂ ਇੱਕ ਘੰਟਾ ਕਥਾ ਸੁਣੀ, ਤੀਸਰਾ ਸ਼ਬਦ ਵਰਤਿਆ ਜਾਂਦਾ, ਮੈਂ ਇੱਕ ਘੰਟਾ ਬਾਣੀ ਪੜ੍ਹੀ ਜਾਂ ਇੱਕ ਘੰਟਾ ਬਾਣੀ ਸੁਣੀ। ਗੁਰੂ ਕਹਿੰਦੇ ਨੇ ਤੂੰ ਬਾਣੀ ਇੱਕ ਘੰਟਾ ਸੁਣੀ, ਕੀਰਤਨ ਇੱਕ ਘੰਟਾ ਸੁਣਿਆ, ਕਥਾ ਇੱਕ ਘੰਟਾ ਸੁਣੀ ਹੈ, ਮੈਂ ਪੁੱਛਦਾ ਤੂੰ ਸਿੱਖਿਆ ਕਿਤਨੀ ਸੁਣੀ ਹੈ? ਜਪੋ ਸਤਨਾਮ ਸ਼ੁਰੂ, ਸਿੱਖਿਆ ਕਿਤਨੀ ਸੁਣੀ ਹੈ? ਹੋਰ ਚੇਤੇ ਆ ਗਈ, ਮੈਂ ਉਹ ਵੀ ਸਾਂਝੀ ਕਰ ਲਵਾਂ। ਭਾਈ ਸੁਥਰੇ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿਆਰਾ ਸਿੱਖ, ਜੋ ਦੁਨੀਆਂ ਨੂੰ ਹੱਸਣ ਦੀਆਂ ਗੱਲਾਂ ਕਰ ਕਰਕੇ ਗੁਰਮਤ ਸਿਖਾਉਂਦਾ ਸੀ, ਸੰਗਤ ਵਿੱਚ ਪਿੱਛੇ ਆ ਕੇ ਬੈਠ ਗਿਆ। ਗੁਰੂ ਪਾਤਸ਼ਾਹ ਕਥਾ ਕਰਨ ਇਹ ਹੌਲੀ ਕਿ ਦਿਨੇ ਕੋਈ ਨਾ ਕੋਈ ਗਾਲ ਕੱਢ ਦੇਵੇ, ਸਾਰਿਆਂ ਦਾ ਟੈਂਪਰ ਲੂਜ਼ ਹੋ ਰਿਹਾ, ਤੂੰ ਡਿਸਟਰਬ ਕਰਦਾ ਪਿਆ, ਕੈਸੇ ਬੋਲ ਬੋਲਦਾ ਤੈਨੂੰ ਪਤਾ ਨਹੀਂ। ਥੋੜ੍ਹੇ ਜਿਹੇ ਚਿਰ ਬਾਅਦ ਫਿਰ ਇੱਕ ਗੱਲ ਕੱਢ ਦਿੱਤੀ, ਦੋ ਤਿੰਨ ਵਾਰੀ ਹੋਇਆ ਇਹਨੂੰ ਕੁੱਟਣ ਪੈ ਗਏ, ਬਾਹਰ ਚਲਿਆ ਗਿਆ। ਜਦੋਂ ਕੁਛ ਸਮੇਂ ਬਾਅਦ ਆਇਆ, ਇਹਨਾਂ ਸ਼ਿਕਾਇਤ ਕੀਤੀ, ਸਤਿਗੁਰੂ ਤੁਸੀਂ ਇਸ ਨਾਲ ਐਵੇਂ ਪਿਆਰ ਕਰਦੇ ਪਏ ਹੋ, ਇਹਨੇ ਪਤਾ ਕੀ ਕੀਤਾ ਜੇ? ਗੁਰੂ ਕਹਿੰਦੇ ਦੱਸੋ, ਸਤਿਗੁਰੂ ਅੰਤਰਜਾਮੀ ਸਨ, ਸਤਿਗੁਰੂ ਇਹ ਗਾਲਾਂ ਕੱਢਦਾ ਪਿਆ ਸੀ। ਭਾਈ ਸੁਥਰੇ ਸ਼ਾਹ ਦੱਸ ਬਈ, ਕਹਿਣ ਲੱਗਾ ਸਤਿਗੁਰੂ ਇਹਨਾਂ ਨੂੰ ਇਹ ਪੁੱਛੋ, ਜਦੋਂ ਮੈਂ ਗਾਲਾਂ ਕੱਢਦਾ ਸੀ ਤੁਸੀਂ ਉਸ ਵੇਲੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਬਦ ਦੀ ਵਿਚਾਰ ਕਰਿਆ ਕਰਦੇ ਸੀ, ਕਥਾ ਕਰਦੇ ਸਨ, ਸਤਿਗੁਰੂ ਇਹਨਾਂ ਨੂੰ ਪੁੱਛੋ ਜਦੋਂ ਮੈਂ ਗਾਲਾਂ ਕੱਢਦਾ ਸੀ ਤੁਸੀਂ ਉਸ ਵੇਲੇ ਕਿਹੜੀ ਗੁਰਮਤ ਦੀ ਬਾਤ ਦੀ ਕਥਾ ਕਰਦੇ ਪਏ ਸੀ? ਕਿਸੇ ਨੂੰ ਯਾਦ ਨਹੀਂ। ਕਹਿਣ ਲੱਗਾ ਸਤਿਗੁਰੂ ਇਹ ਤੁਹਾਡੇ ਸਿੱਖ ਨਹੀਂ, ਮੇਰੇ ਸਿੱਖ ਨੇ, ਇਹਨਾਂ ਨੂੰ ਮੇਰੀਆਂ ਗਾਲਾਂ ਯਾਦ ਹੈ, ਤੁਹਾਡੇ ਬਚਨ ਯਾਦ ਨਹੀਂ ਹੈ। ਆਪਾਂ ਆਏ ਸੀ ਨਾ ਕੱਲ੍ਹ, ਯਾਦ ਕਰਕੇ ਦੇਖੋ ਕੱਲ੍ਹ ਮੁਖਵਾਕ ਕਿਹੜਾ ਸੀ ਗੁਰੂ ਸਾਹਿਬ ਦਾ। ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਮੁਖਵਾਕ ਕਿਹੜਾ ਸੀ? ਮੇਰੇ ਗੁਰੂ ਦਾ ਹੁਕਮਨਾਮਾ ਭਾਵੇਂ ਭੁੱਲ ਜਾਵੇ ਭੈਣੋ, ਜੇ ਕਿਤੇ ਦਰਾਣੀ ਨੇ ਜਾਂ ਜਠਾਣੀ ਨੇ, ਨੂੰਹ ਨੇ ਜਾਂ ਸੱਸ ਨੇ ਕੋਈ ਥੋੜ੍ਹਾ ਜਿਹਾ ਕੌੜਾ ਬਚਨ ਬੋਲ ਦਿੱਤਾ ਨਾ, 20 ਸਾਲ ਨਹੀਂ ਭੁੱਲਦਾ। ਕਿਉਂ ਹੈ? ਇੰਪੋਰਟੈਂਟ ਕੁਐਸਚਨ ਹੈ, ਵਾਏ? ਉਹਦਾ ਜਵਾਬ ਮੇਰੇ ਗੁਰੂ ਪਾਤਸ਼ਾਹ ਦੇ ਰਹੇ ਨੇ, ਰੱਬ ਅੰਦਰ ਹੈ। ਪਹਿਲੇ ਦੋ ਕੁਐਸਚਨ ਜਿਹੜੇ ਦਿੱਤੇ ਨੇ, ਐਸਾ ਜੀਵਨ ਕਿਵੇਂ ਮਿਲੇ ਕਿ ਉਹ ਰਿਲਾਈਜ਼ ਹੋ ਜਾਵੇ ਮੇਰੇ ਅੰਦਰ ਬੈਠਾ ਹੈ, ਫੇਥ ਬਣ ਜਾਵੇ ਅੰਦਰ, ਇੱਕ ਵਿਲ ਪਾਵਰ, ਸੈਲਫ ਕੌਨਫੀਡੈਂਸ, ਉਹਦੇ ਨਾਲ ਪਿਆਰ ਹੀ ਪਿਆਰ ਬਣਿਆ ਰਹੇ। ਉਹਦਾ ਨਾਮ ਹੈ ਟਰੁੱਥਫੁੱਲ ਲਾਈਫ। ਕਿਵੇਂ ਮਿਲੇ? ਪਹਿਲਾ ਸਵਾਲ। ਦੂਸਰਾ ਸਵਾਲ, ਸਾਡੇ ਅੰਦਰ ਟਰੁੱਥਫੁੱਲ ਲਾਈਫ ਨਹੀਂ ਬਣਦੀ ਕਿਉਂਕਿ ਕਿਤੇ ਨਾ ਕਿਤੇ ਬੈਰੀਅਰ ਲੱਗਿਆ ਹੋਇਆ ਹੈ। ਇੱਥੇ ਪਾਲ ਸ਼ਬਦ ਵਰਤਿਆ ਹੋਇਆ ਹੈ, ਅਤੇ ਪਾਲ ਨੂੰ ਮੈਂ ਸੌਖਾ ਜਿਹਾ ਕਰਕੇ ਸ਼ਬਦ ਜੋ ਮੈਨੂੰ ਲੱਭਿਆ, ਬੈਰੀਅਰ। ਆਪਾਂ ਜਾਂਦੇ ਨਾ ਗੱਡੀ ਲਾਉਣੀ ਹੈ ਪਾਰਕਿੰਗ ਦੇ ਵਿੱਚ, ਪਤਾ ਹੈ ਉੱਥੇ ਸਕਰੀਨ ਨੇ ਦੱਸ ਦਿੱਤਾ ਇਸ ਪਾਰਕਿੰਗ ਦੇ ਅੰਦਰ ਜਗ੍ਹਾ ਹੈ, ਔਰ ਉਸ ਸਕਰੀਨ ਨੇ ਵੀ ਦੱਸ ਦਿੱਤਾ ਫਲਾਣੇ ਫਲੋਰ 'ਤੇ ਫਲਾਣੇ ਨੰਬਰ 'ਤੇ ਗੱਡੀ ਲੱਗ ਸਕਦੀ ਹੈ, ਪਰ ਬੈਰੀਅਰ ਲੱਗਿਆ ਹੋਇਆ। ਹੁਣ ਜਾਂ ਤਾਂ ਜੇਬ 'ਚੋਂ ਕੱਢ ਕੇ ਉਹਨੂੰ 2 ਰਿੰਗਿਟ ਫੜਾਉਣੇ ਪੈਣਗੇ, ਜਾਂ ਫਿਰ ਤੁਹਾਡਾ ਜਿਹੜਾ ਉਹ ਕਾਰਡ ਜਿਹੜਾ ਉਸ ਨਾਲ ਟੱਚ ਕਰਨਾ ਪਵੇਗਾ, ਜਾਂ ਫਿਰ ਤੁਹਾਡੇ ਕੋਲ ਗੋ ਐਂਡ ਟੱਚ ਐਂਡ ਗੋ ਹੋਵੇ ਅਤੇ ਉਹਨੂੰ ਥੋੜ੍ਹਾ ਵਾਈਬ੍ਰੇਸ਼ਨ ਉਹਦੇ ਤੱਕ ਪਹੁੰਚਾਉਣੀ ਪਵੇਗੀ, ਵੇਵ ਜਾਏਗੀ ਅਤੇ ਬੈਰੀਅਰ ਉੱਪਰ ਚਲਿਆ ਗਿਆ ਅਤੇ ਲੰਘ ਜਾ। ਜਿੰਨਾ ਚਿਰ ਬੈਰੀਅਰ ਲੱਗਿਆ ਨਹੀਂ ਲੰਘੇਗਾ। ਸਾਡੇ ਅੰਦਰ ਵੀ ਬੈਰੀਅਰਸ ਨੇ। ਪਹਿਲਾ ਹੈ, ਭਰਾ ਨੇ ਕੁਛ ਕੌੜਾ ਬੋਲ ਬੋਲ ਦਿੱਤਾ ਹੈ, ਅਤੇ ਕੌੜਾ ਬੋਲ ਹਮੇਸ਼ਾ ਹਿਰਦੇ ਨੂੰ ਸੱਟ ਲਾ ਦਿੰਦਾ ਹੈ। ਸੱਟ ਲੱਗਦੀ ਹੈ ਅਤੇ ਅੰਦਰ ਨਫ਼ਰਤ ਪੈਦਾ ਹੁੰਦੀ ਹੈ। ਉਹਦੀ ਨਿਸ਼ਾਨੀ ਪਹਿਲਾਂ ਆਈ ਕੰਟੈਂਟਸ, ਉਹਦੇ ਵੱਲ ਦੇਖੇਗਾ ਨਹੀਂ, ਜੇ ਦੇਖੇਗਾ ਦੂਸਰਾ ਸਮਾਈਲਿੰਗ ਨਹੀਂ ਹੋ ਸਕੇਗੀ, ਹੱਸਿਆ ਨਹੀਂ ਜਾਏਗਾ। ਹੱਸਿਆ ਨਹੀਂ ਗਿਆ ਕੋਈ ਗੱਲ ਨਹੀਂ, ਦੇਖਿਆ ਨਹੀਂ ਕੋਈ ਗੱਲ ਨਹੀਂ, ਜੇ ਮੱਥੇ ਤਿਉੜੀ ਨਾ ਪਵੇ ਤਾਂ ਵੀ ਸਰ ਜਾਵੇ ਜਪੋ ਸਤਨਾਮ, ਕਿਉਂਕਿ ਪਤਾ ਤਾਂ ਨਹੀਂ ਲੱਗਿਆ ਨਾ। ਪਰ ਜਦੋਂ ਮੱਥੇ ਤਿਉੜੀ ਵੀ ਪੈ ਜਾਂਦੀ ਹੈ ਨਾ, ਫਿਰ ਪਤਾ ਲੱਗ ਗਿਆ, ਫਿਰ ਤਾਂ ਅੰਦਰਲੀ ਗੱਲ ਦੋਨੋਂ ਹੀ ਪਤਾ ਲੱਗ ਗਈ, ਮੇਰੇ ਵੱਲ ਦੇਖਦਾ ਕਿਉਂ ਨਹੀਂ ਹੈ, ਇਹ ਮੇਰੇ ਵੱਲ ਅਜੇ ਨੇ ਸਮਾਈਲਿੰਗ ਕਿਉਂ ਨਹੀਂ ਦਿੱਤੀ, ਇਹਦਾ ਮਤਲਬ ਅੰਦਰ ਬੈਰੀਅਰ ਲੱਗਿਆ ਹੋਇਆ ਜਪੋ ਸਤਨਾਮ। ਉਹ ਪਿਆਰ ਦੀ ਜਿਹੜੀ ਸੁਰਤ ਪਹੁੰਚਦੀ ਸੀ ਨਾ, ਬੈਰੀਅਰ ਨੇ ਰੋਕ ਲਈ। ਉਹ ਕੀ ਹੈ? ਈਗੋ ਨੂੰ ਹਰਟ ਹੋਈ, ਡ੍ਰੀਮਸ ਟੁੱਟੇ ਨੇ, ਡ੍ਰੀਮ ਸੀ ਮੈਨੂੰ ਰਿਸਪੈਕਟ ਦੇਗਾ। ਵਾਸਤਵਿਕ ਵਿੱਚ ਮੈਂ ਬੱਚਿਆਂ ਦੇ ਡਾਇਲੋਗ ਸੈਸ਼ਨ ਵਿੱਚ ਹਮੇਸ਼ਾ ਕੋਸ਼ਿਸ਼ ਕਰਦਾ ਕਿ ਸਾਨੂੰ ਇਹ ਮੰਨ ਕੇ ਚੱਲਣਾ ਪਏਗਾ, ਇਨਸਲਟ ਜਾਂ ਰਿਸਪੈਕਟ ਕਦੀ ਹੁੰਦੀ ਹੋਈ ਨਹੀਂ ਜ਼ਿੰਦਗੀ 'ਚ, ਇਹ ਸਾਡੀ ਫੀਲਿੰਗ 'ਤੇ ਖੜੀ ਹੈ। ਮਿੱਤਰ ਜਿਹਦੇ ਨਾਲ ਗੂੜੀ ਦੋਸਤੀ ਹੈ, ਬੈਸਟ ਫਰੈਂਡ ਹੈ, ਉਹ ਕੌੜੀ ਗੱਲ ਵੀ ਕਹਿ ਦੇ ਕਦੀ ਨਹੀਂ ਲੱਗਦਾ ਕਿ ਮੇਰੀ ਇਨਸਲਟ ਹੋਈ ਹੈ। ਰੱਬ ਨਾ ਕਰੇ ਜਿਹਦੇ ਨਾਲ ਨਫ਼ਰਤ ਹੈ, ਜੋ ਖੰਘ ਵੀ ਪਿਆ ਨਾ, ਤੈਨੂੰ ਨਹੀਂ ਪਤਾ ਇਹਨੂੰ ਕੋਈ ਖਾਂਸੀ ਨਹੀਂ ਹੈ, ਕੋਈ ਇਹਦਾ ਗਲਾ ਖਰਾਬ ਨਹੀਂ ਹੈ, ਕੋਈ ਥਰੋਟ ਇਨਫੈਕਸ਼ਨ ਨਹੀਂ ਹੈ, ਇਹ ਤਾਂ ਮੈਨੂੰ ਦੇਖ ਕੇ ਖੰਘਿਆ ਹੈ। ਪੁਰਾਤਨ ਬਜ਼ੁਰਗ ਨੂੰ ਸ਼ਬਦ ਵਰਤਦੇ ਸੀ ਕਿ ਜਿਹਦੇ ਨਾਲ ਨਫ਼ਰਤ ਹੋਵੇ ਨਾ, ਉੱਥੇ ਖਾਂਸੀ ਵੀ ਆਵੇ ਨਾ ਖੰਘਿਓ, ਕਿਉਂਕਿ ਨਫ਼ਰਤ ਲੜਾਈ ਬਣ ਜਾਏਗੀ। ਇੱਕ ਹੋਰ ਮੈਂ ਸ਼ਬਦ, ਬਜ਼ੁਰਗ ਬੈਠੇ ਨੇ ਸ਼ਾਇਦ ਇਹ ਛੇਤੀ ਸਮਝ ਜਾਣ। ਪੁਰਾਤਨ ਸਮਿਆਂ 'ਚ ਜਿਹੜਾ ਨੂੰਹ ਸਹੁਰੇ ਦਾ ਰਿਸ਼ਤਾ ਸੀ ਨਾ, ਇਸ ਨੂੰ ਬੜਾ ਇੱਕ ਭੈ ਅਦਬ ਵਾਲਾ ਰਿਸ਼ਤਾ ਮੰਨਿਆ ਜਾਂਦਾ ਸੀ। ਉਸ ਵੇਲੇ ਕਿਹੜੀ ਬੈੱਲ ਹੁੰਦੀ ਸੀ ਕਿ ਬਾਹਰੋਂ ਬੈੱਲ ਵਜਾ ਦੇਣੀ, ਨਾ ਹੀ ਉਸ ਵੇਲੇ ਆ ਜਾਊਂਗੋ ਆਪਾਂ, ਜਿਵੇਂ ਗੇਟ ਲਾ ਕੇ ਰੱਖਦੇ, ਗੇਟ ਲੱਗਦੇ ਸੀ, ਦਰਵਾਜ਼ੇ ਖੁੱਲ੍ਹੇ ਹੁੰਦੇ, ਬਾਹਰੋਂ ਸਹੁਰੇ ਨੇ ਆਉਣਾ, ਉਹਨੇ ਦਰਵਾਜ਼ੇ 'ਤੇ ਖੰਘਣਾ, ਖੰਘੂਰਾ ਮਾਰਨਾ, ਇਸ ਤਰ੍ਹਾਂ ਕਰਕੇ, ਤਾਂ ਕਿ ਨੂੰਹਾਂ ਨੂੰ ਪਤਾ ਲੱਗ ਜਾਵੇ। ਅਗਰ ਉਹ ਨੰਗੇ ਸਿਰ ਬੈਠੀਆਂ ਨੇ, ਚੁੰਨੀ ਲੈ ਲੈਣਗੀਆਂ ਜਾਂ ਕੁਛ ਇਸ ਤਰ੍ਹਾਂ ਹੈ। ਦੇਖੋ ਹੁਣ ਕਿਤਨੀ ਕਮਾਲ ਦੀ ਬਾਤ, ਉਹੀ ਖੰਘ ਰਿਸਪੈਕਟ ਪੈਦਾ ਕਰ ਰਹੀ ਹੈ, ਉਹੀ ਖੰਘ ਅਦਬ ਪੈਦਾ ਕਰ ਰਹੀ ਹੈ, ਇੱਕ ਰੂਲਸ ਜਿਹੜੇ ਮੈਨਰਸ ਜਿਹੜੇ ਜ਼ਿੰਦਗੀ 'ਚ ਪਰਪਕ ਕਰ ਰਹੀ ਹੈ, ਅਤੇ ਉਹੀ ਖੰਘ ਅੱਗ ਲਾ ਰਹੀ ਹੈ। ਸਭ ਕੁਛ ਅੰਦਰਲੇ ਮੈਂਟਲੀ ਇਨਵਾਇਰਮੈਂਟ 'ਤੇ ਨਿਰਭਰ ਕਰਦਾ, ਉਹ ਜਿਹੜੇ ਬੈਰੀਅਰਸ ਨੇ। ਇੱਕ ਹੋਰ ਵੀ ਬਾਤ 'ਚੋਂ ਬਾਤ ਯਾਦ ਆਈ, ਮੈਂ ਉਹ ਵੀ ਕਹਿ ਦਿਆਂ। ਬਜ਼ੁਰਗ ਮਾਮਾ ਬੈਠੀਆਂ ਨੇ, ਬਜ਼ੁਰਗ ਪਿਤਾ ਸਮਾਨ ਬੈਠੇ ਨੇ, ਸਾਡਾ ਇੱਕ ਕਲਚਰ ਸੀ ਜਿਹੜਾ ਗੁਆਚ ਗਿਆ। ਵੱਡਾ ਭਰਾ ਛੋਟੇ ਨੂੰ ਕੋਈ ਕੌੜਾ ਬੋਲ ਬੋਲ ਗਿਆ, ਉਹਦੇ ਨਾਲ ਦੇ ਕਹਿੰਦੇ ਦੇਖ ਤੇਰੀ ਇਨਸਲਟ ਕਰ ਦਿੱਤੀ, ਕਹਿੰਦਾ ਨਹੀਂ ਮੈਂ ਵੱਡੇ ਭਰਾ ਦਾ ਗੁੱਸਾ ਨਹੀਂ ਕਰਾਂਗਾ, ਵੱਡਾ ਭਰਾ ਤੇ ਬਾਪ ਵਰਗਾ ਹੁੰਦਾ ਹੈ, ਪਿਤਾ ਵਰਗਾ ਹੁੰਦਾ ਹੈ, ਇਗਨੋਰ ਕਰ ਦਿੱਤਾ। ਕਦੀ ਛੋਟੇ ਭਰਾ ਨੇ ਵੱਡੇ ਭਰਾ ਨੂੰ ਕੌੜਾ ਸ਼ਬਦ ਬੋਲਿਆ, ਉਹਦੇ ਮਿੱਤਰ ਕਹਿੰਦੇ ਨੇ ਦੇਖ ਤੇਰੀ ਬੇਇੱਜ਼ਤੀ ਕਰਦਾ, ਕੱਲ੍ਹ ਦਾ ਛੋਕਰਾ ਹੈ, ਇਹਨੇ ਉਮਰ ਦਾ ਲਿਹਾਜ਼ ਨਹੀਂ ਕੀਤਾ। ਉਹ ਕਹਿੰਦਾ ਨਾ ਨਾ, ਭਰਾ ਭਰਾ ਹੁੰਦਾ ਹੈ, ਛੋਟੇ ਭਰਾ ਦਾ ਗੁੱਸਾ ਨਹੀਂ ਕਰੀਦਾ, ਛੋਟਾ ਭਰਾ ਤੇ ਪੁੱਤਰਾਂ ਵਰਗਾ ਹੁੰਦਾ। ਆਹਾ, ਇੱਕ ਨੇ ਬਾਪ ਨੂੰ ਯਾਦ ਕੀਤਾ ਇਗਨੋਰ ਕਰ ਦਿੱਤਾ, ਇੱਕ ਨੇ ਪੁੱਤਰ ਨੂੰ ਯਾਦ ਕੀਤਾ ਇਗਨੋਰ ਕਰ ਦਿੱਤਾ। ਛੋਟਾ ਭਰਾ ਪੁੱਤਰ ਨਹੀਂ, ਪੁੱਤਰਾਂ ਵਰਗਾ ਹੁੰਦਾ ਹੈ, ਵੱਡਾ ਭਰਾ ਬਾਪ ਨਹੀਂ, ਬਾਪ ਵਰਗਾ ਹੁੰਦਾ ਹੈ। ਅਤੇ ਮੈਂ ਕਹਿ ਦਿਆਂ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਆਹ ਸੀ ਦੇਖ ਕੇ ਅਣਡਿੱਠ ਕਰਨਾ, ਪਿਆਰ ਬਣਿਆ ਰਹਿੰਦਾ ਸੀ। ਅੱਜ ਕੌਣ ਵੱਡਾ ਭਰਾ, ਕੌਣ ਛੋਟਾ ਭਰਾ, ਕਿ ਮੈਂ ਕਰਨੀ ਭਰਾ ਦੀ ਗੱਲ ਵੱਖਰੀ, ਅੱਜ ਤੇ ਕੌਣ ਬਾਪ ਕੌਣ ਮਾਂ। ਆਉਣ ਵਾਲੇ ਸਮੇਂ 'ਚ ਇਰੀਟੇਸ਼ਨ, ਟੈਂਪਰ ਲੂਸ, ਹੌਟ ਟੈਂਪਰ ਨੇਚਰ, ਐਸਾ ਕੁਛ ਇਤਨਾ ਆਉਣ ਆ ਰਿਹਾ ਜਿਹੜਾ ਬਚਪਨ ਤੋਂ ਬੱਚੇ ਦੇ ਅੰਦਰ ਇੰਸਟਾਲ ਹੁੰਦਾ ਜਾ ਰਿਹਾ, ਸਮਾਜ ਨੂੰ ਦੇਖ ਕੇ ਉਹਨੂੰ ਜਿਹੜਾ ਹੈ, ਆਪਾਂ ਫਿਲਮ ਇੰਡਸਟਰੀ ਦਾ ਕਹਿ ਲਓ, ਵਿਜ਼ੁਅਲਾਈਜ਼ ਜੋ ਕੁਛ ਵੀ ਆ ਰਿਹਾ, ਉਹਦੇ ਮੁਤਾਬਕ ਜੋ ਕੁਛ ਹੋ ਰਿਹਾ, ਉਹ ਅੰਦਰ ਨਵੇਂ ਤੋਂ ਨਵੇਂ ਪਰਦੇ ਬਣ ਰਹੇ ਨੇ, ਉਹ ਕਿਵੇਂ ਟੁੱਟਣ, ਉਸੇ ਕਰਕੇ ਤਾਂ ਅਹਿਸਾਸ ਨਹੀਂ ਹੋ ਰਿਹਾ ਰੱਬ ਮੇਰੇ ਅੰਦਰ ਹੈ। ਈਗੋ ਦੇ ਪਰਦੇ ਨਾਲ ਅਹਿਸਾਸ ਨਹੀਂ ਹੋਏਗਾ। ਹੇਟ, ਜੈਲਸੀ, ਇਹ ਦੇਖਣ ਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਲੱਗਦੀਆਂ ਨੇ, ਅੰਦਰ ਬੈਠਾ ਹੋਇਆ ਰੱਬ ਨਹੀਂ ਦਿਸੇਗਾ, ਮਾਂ ਨਹੀਂ ਦਿਸੇਗੀ ਰੱਬ ਕੀ ਦਿਸਣਾ ਹੈ, ਪਿਤਾ ਨਹੀਂ ਦਿਸੇਗਾ ਰੱਬ ਕੀ ਦੇਖਣਾ। ਉਹਦੇ ਲਈ ਗੁਰੂ ਪਾਤਸ਼ਾਹ ਕਹਿੰਦੇ ਚਾਰ ਸਮੱਸਿਆਵਾਂ ਨੇ। ਇੱਕ ਪ੍ਰੋਬਲਮ ਹੋਵੇ ਨਾ, ਮਨੁੱਖ ਨੂੰ ਟੈਨਸ਼ਨ ਫਰੀ ਲਾਈਫ ਨਹੀਂ ਮਿਲ ਸਕਦੀ। ਇੱਥੇ ਚਾਰ ਨੇ, ਚਾਰੋਂ ਸਾਡੇ ਅੰਦਰ ਨੇ, ਉਹਦੇ ਬਾਰੇ ਪੰਕਤੀਆਂ ਨੇ। ਪਹਿਲੀ ਹੈ ਸੋਚੈ, ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਸੋਚ, ਸੰਸਕ੍ਰਿਤੀ, ਸ਼ਬਦ, ਪਵਿੱਤਰ ਇਸ਼ਨਾਨ ਕਰਨਾ, ਪਾਣੀ ਦੇ ਨਾਲ ਬੜਾ ਇਸ਼ਨਾਨ ਕਰਕੇ ਦੇਖ ਲਿਆ ਏ, ਇਹ ਸਰੀਰ ਪਵਿੱਤਰ ਹੋ ਜਾਂਦਾ, ਫਰੈਸ਼ ਹੋ ਜਾਂਦਾ, ਪਰ ਮਨ ਫਰੈਸ਼ ਨਹੀਂ ਹੋਇਆ, ਜਪੋ ਸਤਨਾਮ ਸ਼੍ਰੀ। ਦੋ ਭਰਾਵਾਂ ਦੀ ਰੱਬ ਨਾ ਕਰੇ ਆਪਸੀ ਨਫ਼ਰਤ ਦੀ ਮੈਲ ਪੈਦਾ ਹੋ ਗਈ, ਇੱਕ ਵਿਆਹ ਵਿੱਚ ਇਕੱਠੇ ਹੋ ਗਏ, ਵਿਆਹ ਵੀ ਆਪਣੀ ਹੀ ਭੈਣ ਦਾ ਜਾਂ ਆਪਣੀ ਹੀ ਭੈਣ ਦੇ ਬੇਟੇ ਜਾਂ ਬੇਟੀ ਦਾ ਵਿਆਹ ਉੱਥੇ ਇਕੱਠੇ ਹੋ ਗਏ, ਰਿਸ਼ਤੇਦਾਰਾਂ ਨੇ ਸੋਚਿਆ, ਮਿੱਤਰਾਂ ਨੇ ਸੋਚਿਆ, ਇਹਨਾਂ ਦੀ ਮੈਲ ਲਾ ਦਈਏ, ਭੰਗੜਾ ਪੈ ਰਿਹਾ, ਨਚਾ ਦਿੱਤੇ ਇਕੱਠੇ, ਨੱਚ ਵੀ ਲਏ ਨੇ, ਪਰ ਅੰਦਰੋਂ ਮੈਲ ਨਹੀਂ ਗਈ। ਜਪੋ ਸਤ, ਸੋਚੈ, ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਨਫ਼ਰਤ ਬੜੀ ਬੁਰੀ ਮੈਲ ਹੈ ਗੁਰੂ ਪਿਆਰ ਵਾਲਿਓ। ਸਿਮਰਨ ਦਾ ਅਸਰ ਪਹਿਲਾਂ ਨਫ਼ਰਤ 'ਤੇ ਹੋਏਗਾ, ਸਿਮਰਨ ਕਰਨਾ ਹੀ ਇਸ ਲਈ ਹੈ, ਗੁਰੂ ਪਿਤਾ ਕਿਰਪਾ ਰੱਖੀ ਮੇਰੇ ਅੰਦਰ ਕਿਸੇ ਪ੍ਰਤੀ ਨਫ਼ਰਤ ਨਾ ਪੈਦਾ ਹੋਣ ਦੇ। ਬੜੀ ਕੋਟੇਸ਼ਨਸ ਪਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਸਿਮਰਨ ਨਾਲ ਵਿਲ ਪਾਵਰ ਮਿਲੇਗੀ ਅਤੇ ਗੁਰਬਾਣੀ ਦੇ ਗਿਆਨ ਨਾਲ ਪਤਾ ਲੱਗੇਗਾ ਹੁਣ ਮੈਂ ਇਸ ਨੂੰ ਕਿਵੇਂ ਮੇਟਾਂ। ਪਹਿਲੀ ਸਮੱਸਿਆ ਇਹ ਮਨ ਵਿੱਚੋਂ ਮੈਲ ਉੱਤਰਦੀ ਨਹੀਂ। ਪੁਰਾਤਨ ਸਮਿਆਂ 'ਚ ਜ਼ਿਆਦਾ ਲਸਟ ਨੂੰ ਮਾੜਾ ਕਿਹਾ ਗਿਆ ਸੀ। ਇਹ ਕੰਟਰੋਲ ਕਰਨਾ ਬਹੁਤ ਸੌਖਾ ਹੈ, ਗ੍ਰਸਥ ਮਾਰਗ ਵਿੱਚ ਆਪਣੇ ਆਪ ਰਿਸ਼ਤਿਆਂ ਵਿੱਚ ਕੰਟਰੋਲ ਹੋ ਜਾਂਦਾ। ਐਂਗਰ ਕੰਟਰੋਲ ਕਰਨਾ ਬਹੁਤ ਔਖਾ ਹੈ। ਇੱਕ ਗੱਲ ਹੋਰ ਜੋ ਮੈਨੂੰ ਸਮਝ ਆਈ ਤੁਹਾਡੇ ਸਾਹਮਣੇ ਰੱਖਦਿਆਂ, ਤੁਹਾਡੇ ਕੋਲ ਨਵਾਂ ਵਿਚਾਰ ਹੋਇਆ ਤਾਂ ਮੈਨੂੰ ਦੱਸ ਦੇਣਾ। ਕ੍ਰੋਧ, ਐਂਗਰ, ਗੁੱਸਾ ਇੱਕ ਐਸੀ ਬਲਾ ਹੈ, ਇੱਕ ਐਸਾ ਦੁਸ਼ਮਣ ਹੈ। ਬਾਹਰ ਕੰਟਰੋਲ ਕਰਨਾ ਬੜਾ ਸੌਖਾ ਹੈ, ਘਰ ਵਿੱਚ ਕੰਟਰੋਲ ਕਰਨਾ ਬਹੁਤ ਔਖਾ ਹੈ। ਤੁਹਾਡਾ ਕਸਟਮਰ ਤੁਹਾਡੀ ਇਨਸਲਟ ਕਰ ਜਾਵੇ, ਕ੍ਰੋਧ ਆ ਜਾਵੇ, ਐਂਗਰੀ ਹੋ ਗਿਆ, ਕੰਟਰੋਲ ਕਰਨਾ ਸੌਖਾ ਹੈ ਕਿਉਂਕਿ 4 ਪੈਸਿਆਂ ਦਾ ਨੁਕਸਾਨ ਹੋ ਜਾਏਗਾ, ਕਸਟਮਰ ਟੁੱਟ ਜਾਏਗਾ, ਸੌਖਾ ਹੈ, ਕੰਟਰੋਲ ਹੋ ਜਾਏਗਾ। ਅਤੇ ਭਾਵੇਂ ਇਹ ਗੱਲ ਕਹਿੰਦਾ ਫਿਰੇ ਕਿ ਜਦੋਂ ਇਹ ਆਉਂਦਾ ਨਾ ਮੈਨੂੰ ਦੇਖਦੇ ਹੀ ਗੁੱਸਾ ਚੜ੍ਹ ਜਾਂਦਾ, ਇਹਦੇ ਨਾਲ ਮੇਰਾ ਦੁਕਾਨ ਦਾ ਸੰਬੰਧ ਨਾ ਹੁੰਦਾ ਅਤੇ ਮੈਂ ਇਹਨੂੰ ਦੱਸਦਾ ਕੀ ਹੁੰਦਾ ਇਹ, ਪਰ ਉੱਥੇ ਕੰਟਰੋਲ ਹੋ ਗਿਆ। ਜਿਸ ਦੇ ਨਾਲ ਤੁਹਾਡੀ ਡੀਲਿੰਗ ਹੈ, ਤੁਸੀਂ ਛੋਟੇ ਪੱਧਰ ਦਾ ਵਪਾਰ ਹੈ ਅਤੇ ਤੁਸੀਂ ਹੋਲਸੇਲ ਵਾਲੇ ਨਾਲ ਹੈ, ਜੇ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਤੁਹਾਡੇ ਬੌਸ ਨਾਲ, ਤੁਹਾਡੀ ਮੈਨੇਜਮੈਂਟ ਨਾਲ ਹੈ। ਯਾਦ ਕਰਕੇ ਦੇਖੋ, ਬਹੁਤ ਵਾਰੀ ਬੌਸ ਦੇ ਕੁਝ ਬੋਲ ਐਸੇ ਹੁੰਦੇ ਨੇ ਜਿਹੜੇ ਟੈਂਪਰ ਲੂਜ਼ ਕਰ ਦਿੰਦੇ ਨੇ। ਗਲਤੀ ਵੀ ਨਹੀਂ ਹੁੰਦੀ, ਕਈ ਵਾਰੀ ਮੈਨੇਜਮੈਂਟ ਦਾ ਇਸ ਤਰ੍ਹਾਂ ਦਾ ਬਿਹੇਵੀਅਰ ਹੁੰਦਾ, ਗਲਤੀ ਵੀ ਨਹੀਂ ਹੁੰਦੀ, ਪਰ ਫਿਰ ਵੀ ਕ੍ਰੋਧ ਬੜਾ ਆ ਜਾਂਦਾ। ਪਰ ਕਰੀਏ ਕੀ, ਬੌਸ ਬੌਸ ਹੀ ਹੈ, ਨੌਕਰੀ ਕੀ ਅਤੇ ਨਖਰਾ ਕੀ। ਉੱਥੇ ਕ੍ਰੋਧ ਕੰਟਰੋਲ ਹੋ ਜਾਂਦਾ ਹੈ ਅਤੇ ਘਰ ਵਾਲੀ ਕੁਛ ਮਾੜਾ ਮੋਟਾ ਕਹਿ ਬੈਠੇ ਨਾ, ਉਹ ਕਹਿਣ ਦੀ ਬਾਤ ਤਾਂ ਵੱਖਰੀ ਹੈ, ਕਿਤੇ ਮਿਰਚੀ ਘੱਟ ਵੱਧ ਪੈ ਜਾਵੇ। ਮਿਰਚ ਦੀ ਕੋਈ ਗੱਲ ਨਹੀਂ, ਜੇ ਅੰਦਰ ਕੁੜੱਤਣ ਕ੍ਰੋਧ ਦੀ ਪੈਦਾ ਹੋ ਗਈ ਨਾ, ਕੰਟਰੋਲ ਕੌਣ ਕਰਾਏਗਾ ਆ ਕੇ ਇੱਥੇ। ਅਤੇ ਮਤ ਭੈਣਾ ਕਿਤੇ ਸੋਚਿਓ ਕਿਤੇ ਇੱਧਰ ਉਲਟੇ ਪਾਸੇ ਆ, ਘੱਟ ਆਪਾਂ ਵੀ ਨਹੀਂ, ਕਿਉਂਕਿ ਰੱਬ ਨੇ ਬਣਾਇਆ ਸਿਸਟਮ, 5 ਐਲੀਮੈਂਟਸ ਪੈਦਾ ਕੀਤੇ ਨੇ, ਇਹਨਾਂ ਦੇ ਆਪਣੇ ਆਪਣੇ ਨੇਚਰ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖਣੀ, ਅੱਗ ਅਤੇ ਪਾਣੀ ਦੁਸ਼ਮਣ ਨੇ, ਸ਼ਤਰੂ ਨੇ, ਐਨੀਮੀ ਹੈ ਇੱਕ ਦੂਸਰੇ ਦੇ। ਪਾਣੀ ਅਤੇ ਮਿੱਟੀ ਫਰੈਂਡ ਨੇ, ਇੱਕ ਦੂਸਰੇ ਦੇ ਮਿੱਤਰ ਨੇ। ਪੰਗਤੀ ਆਈ ਹੈ, ਛੱਤਰ ਮਿੱਤਰ ਮਿਲ ਦੇਹ ਬਣਾਈ, ਇਹ 5 ਐਲੀਮੈਂਟਸ ਰੱਖ ਦਿੱਤੇ ਨੇ, ਆਪ ਅੰਦਰ ਬੈਠ ਗਿਆ, ਇਹਨਾਂ ਨੂੰ ਚਲਾਈ ਜਾ ਰਿਹਾ। ਪਹਿਲੀ ਸਮੱਸਿਆ, ਮਨ ਵਿੱਚੋਂ ਮੈਲ ਨਹੀਂ ਉੱਤਰ। ਹੁਣ ਸੋਚ ਕੇ ਦੇਖੋ ਭਲਾ, ਜੇ ਭਲਾ ਮਨ ਵਿੱਚੋਂ ਨਫ਼ਰਤ ਦੀ ਮੈਲ ਉੱਤਰ ਜਾਵੇ, ਆਹਾ ਆਨੰਦ ਆ ਜਾਵੇ। ਪੇਰੈਂਟਸ ਬੱਚਿਆਂ ਦੇ ਨਾਲ ਇਤਨਾ ਪਿਆਰ ਕਰਨ, ਇਤਨਾ ਪਿਆਰ ਕਰਨ, ਬੱਚੇ ਗਲਤੀਆਂ ਤਾਂ ਕਰਨਗੇ ਗੁਰੂ ਪਿਆਰ ਵਾਲਿਓ, ਬੱਚਾ ਬੱਚਾ ਕੀ ਹੋਇਆ ਜੇ ਗਲਤੀ ਨਾ ਕਰੇ ਤਾਂ। ਇਹ ਤਾਂ ਮੈਂ ਇੱਕ ਹੋਰ ਬੇਨਤੀ ਕਰਾਂ, ਖਾਸ ਤੌਰ 'ਤੇ ਜਿਹੜੀਆਂ ਮੇਰੀਆਂ ਨੌਜਵਾਨ ਭੈਣਾਂ ਨੇ ਨਾ, ਯੰਗਸਟਰਸ, ਉਹਨਾਂ ਦੇ ਮਨ ਅੰਦਰ ਜਦੋਂ ਬੱਚਾ ਆਉਂਦਾ ਹੈ, ਮਨ ਵਿੱਚ ਖਿਆਲ ਆਉਂਦਾ ਹੈ ਮੈਂ ਵੀ ਆਪਣੇ ਬੱਚੇ ਨੂੰ ਸੰਗਤ ਵਿੱਚ ਲੈ ਕੇ ਜਾਵਾਂ, ਇਹਦੇ 'ਤੇ ਵੀ ਵਾਈਬ੍ਰੇਸ਼ਨ ਦਾ ਅਸਰ ਪਵੇਗਾ, ਸੰਗਤ ਦੇ ਮਾਹੌਲ ਦਾ ਅਸਰ ਪਵੇਗਾ, ਕੁਛ ਧਰਮ ਦੇ ਮੈਨਰਸ ਮਿਲਣਗੇ। ਉਹ ਵਿਚਾਰੀ ਲੈ ਕੇ ਬੱਚੇ ਨੂੰ ਸੰਗਤ ਵਿੱਚ ਆਉਂਦੀ ਹੈ, ਕਥਾ ਕੀਰਤਨ ਹੁੰਦਾ ਹੈ, ਅਤੇ ਬੱਚੇ ਦਾ ਇੱਕ ਸੁਭਾਅ ਹੈ, ਬੱਚਾ ਪੋਲਿਸ਼ ਨਹੀਂ ਕਰਦਾ ਆਪਣੀ ਥੋਟ ਨੂੰ, ਨਾ ਉਹ ਦੁਨੀਆ ਨੂੰ ਦੇਖਦਾ ਹੈ, ਉਹ ਜਿੱਧਰ ਮੂਵਮੈਂਟ ਹੋਏਗੀ ਉੱਧਰ ਜਾਏਗਾ। ਤੁਸੀਂ ਦੇਖੋਗੇ ਦੁਨੀਆ ਆ ਕੇ ਪੈਸੇ ਮੱਥਾ ਟੇਕਦੀ ਹੈ, ਬੱਚਾ ਗੋਲਕ ਵੱਲ ਨੂੰ ਆਏਗਾ, ਉੱਥੇ ਮੂਵਮੈਂਟ ਹੋ ਰਹੀ ਹੈ, ਕੋਈ ਆ ਰਿਹਾ, ਕੁਛ ਨਾ ਕੁਛ ਰੱਖ ਰਿਹਾ। ਚੌਰ ਸਾਹਿਬ ਹੋ ਰਹੀ ਹੈ, ਬੱਚਾ ਚੌਰ ਸਾਹਿਬ ਵੱਲ ਜਾਏਗਾ, ਕੀਰਤਨ ਹੋ ਰਿਹਾ, ਤਬਲਾ ਵੱਜ ਰਿਹਾ, ਬੱਚਾ ਤਬਲੇ ਵੱਲ ਆਏਗਾ। ਫਰਕ ਇਤਨਾ ਹੀ ਹੈ, ਅਸੀਂ ਵੀ ਜਾਂਦੇ ਹਾਂ, ਅਸੀਂ ਮਨ ਕਰਕੇ ਜਾਂਦੇ ਹਾਂ, ਫਿਜ਼ੀਕਲੀ ਨਹੀਂ ਜਾਂਦੇ, ਬੱਚਾ ਫਿਜ਼ੀਕਲੀ ਚਲੇ ਜਾਂਦਾ, ਫਰਕ ਇਤਨਾ ਕੀ ਹੈ। ਐਸਾ ਨਹੀਂ ਹੈ ਸਾਨੂੰ ਨਹੀਂ ਪਤਾ ਲੱਗਿਆ ਕੌਣ ਆਇਆ, ਸਾਨੂੰ ਵੀ ਪਤਾ ਲੱਗਿਆ, ਸਾਨੂੰ ਪਤਾ ਲੱਗਿਆ ਚੌਰ ਸਾਹਿਬ ਝੁੱਲ ਰਹੀ ਹੈ, ਸਾਨੂੰ ਤਬਲੇ ਵੱਲ ਧਿਆਨ ਜਾਂਦਾ ਹੈ, ਪਰ ਅਸੀਂ ਬੈਠੇ ਰਹਿੰਦੇ ਹਾਂ, ਦੁਨੀਆ ਕੀ ਆਖੇਗੀ, ਬੱਚੇ ਨੂੰ ਪਤਾ ਨਹੀਂ ਹੈ, ਦੁਨੀਆ ਦਾ ਉਹ ਤੁਰ ਪੈਂਦਾ ਹੈ। ਅਤੇ ਜਦੋਂ ਤੁਰਦਾ ਹੈ ਨਾ, ਹੁਣ ਨਫ਼ਰਤ ਦੀ ਮੈਲ ਪੈਦਾ ਹੋ ਜਾਂਦੀ ਹੈ ਸਰੋਤੇ ਦੇ ਅੰਦਰ। ਦੇਖੋ ਜੀ, ਇਹ ਬੱਚੇ ਨੂੰ ਨਹੀਂ ਟਿਕਾ ਕੇ ਰੱਖਦੇ, ਇਹਨੂੰ ਟਿਕਾ ਕੇ ਰੱਖਿਆ ਕਰ। ਮੈਂ ਬੇਨਤੀ ਕਰਾਂ, ਸਟੱਡੀ ਹੋਈ ਨਹੀਂ ਕੀਤੀ, ਜੇ ਟਿਕਦਾ ਹੁੰਦਾ ਤਾਂ ਬੱਚਾ ਕੌਣ ਕਹਿੰਦਾ। ਦੂਸਰੀ ਗੱਲ ਭੁੱਲ ਗਿਆ ਹੋਏਗਾ ਕਿ ਜਦੋਂ ਮੈਂ ਬੱਚਾ ਸੀ ਮੈਂ ਵੀ ਇੰਝ ਹੀ ਕਰਦਾ ਸੀ, ਜਪੁ ਸਤਨਾਮ। ਮੈਂ ਤਾਂ ਇੱਥੋਂ ਤੱਕ ਵੀ ਦੇਖਿਆ, ਇਤਨੇ ਗੁੱਸੇ 'ਚ ਬੱਚੇ ਦੀ ਬਾਂਹ ਫੜ ਲੈਣੀ, ਲਿਜਾ ਕੇ ਕਹਿਣਾ ਇਹਨੂੰ ਬਾਹਰ ਲੈ ਜਾਓ, ਇੱਥੇ ਧਿਆਨ ਖਿੰਡਾ ਰਿਹਾ। ਓਹੋ, ਕਿਸ ਲਈ ਧਿਆਨ ਟਿਕਾਉਂਦਾ ਸੀ ਤੂੰ? ਪਿਆਰ ਲਈ। ਬੱਚੇ ਨੂੰ ਦੇਖ ਕੇ ਕਦੀ ਧਿਆਨ ਨਹੀਂ ਖਿੰਡ ਸਕਦਾ। ਕਦੀ ਯਾਦ ਕਰਕੇ ਦੇਖੋ, ਜਦ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਦਾ ਹੋਏਗਾ, ਬੀਬੀ ਭਾਨੀ ਦੀ ਕੁੱਖ ਵਿੱਚੋਂ
प्रकाश धारण वाले गुरु अर्जन देव साहब जी महाराज सच्चे पातशाह भी रुड़दे होणगे। कदी साखी भी पढ़ के देख लैनी, जद मंजा फड़ के खड़े होए सी सतगुरु बचन कीता सी, केड़ा पुरख है हे भारी जिन मंजी हिलाई सारी। मंजी हिलाई दे अर्थ ने जिन्हें विचारधारा हिला दिती है। कोई शक नहीं बच्चे की मूवमेंट के नाल साडा ध्यान खिंडदा है, पर नहीं उहदे विचों रब देख के फिर जोड़िया जा सकदा है। सच है बच्चा खुद रब है। कोशिश करनी, कुछ ऐसा वापरदा जो सानू नहीं चंगा लगता, कुछ बोल ऐसे ने जिहड़े सानू चंगे नहीं लगते, कुछ बिहेवियर ऐसा जिहड़ा सानू चंगा नहीं लगता। तीन ही चीज़ां ने, कर्म बिहेवियर बोल, जिहदे करके अंदर नफरत बनती है। नफरत पैदा ना हो पहली समस्या है। केवल प्रॉब्लम नहीं, सतगुरु अगे जाके जवाब भी देंगे करना की है। दूसरा क्रोध, यह भी एक मैल है। सच जाने इतने आके भी क्रोध तो बच जाइए गुरु ही कृपा करना। जदों कि क्रोध की अग दरबार साहब के अंदर उच्चा नीमा बोलना, एक दूसरे की इंसल्ट करनी, उंगल धर्म से उठती है। ये मैल किवें लहे, जितना चिर यह मैल नहीं लहेगी, ये पर्दा नहीं टुटेगा, उतना चिर वो अंदर बैठा परमात्मा रियलाइज नहीं होएगा, उहदे नाल प्यार नहीं बनेगा। दूसरी समस्या, चुप है चुप न हो वही जे लाए रहा लिवतार। इनू समझना चुप की है। जदों असी कोई चंगा काम करना है मन उहदे आपोजिट बोलेगा, कदी भी देख लेना। जदों बुरा काम करना है उहदे फेवर विच बोलेगा। सवेर वेले तो लैके ना कागज़ पेन लै लेना, स्टडी करके देखना। रब ने एक सिस्टम जहा बना दिता है, सवेरे जागना होवे गुरु दे आनंद विच नितनेम करना होवे, सिमरन करना होवे, बड़ा आनंद है। सौना होवे ते तद भी बड़ा आनंद है जप सतना, दोनों ही आनंद पैदा कर देते हैं। ऐसा नहीं है कि सवेरे सौण वाला ज़्यादा दुखी है, उहदे अंदर भी आनंद आ रहा है, उठन वाले दे अंदर भी आनंद आ रहा है। एक आनंद आलस नाल जोड़दा है, लेजी बनाउंदा है, दूसरा एफर्ट्स नाल जोड़दा है, उद्यमी बनाउंदा है। एक आनंद गुरु नाल जोड़दा है, दूसरा गुरु तो तोड़दा है। हुण देखियो इत्थे संगत विच आए, सुनिया भी सवेरे नितनेम करना चाहिए, सुनिया वाहगुरु का शुकराना करना चाहिए, सिमरन करना चाहिए। मन में कॉन्शियसनैस पैदा हुई, ख्याल आया कल नूं उठांगे, अलार्म लाया। हुण उह ते एक मकैनिकल सिस्टम है, अलार्म ने ते बोल ही पैना जिन्ने बजे तुसीं लाओगे। अलार्म बोले है ते जेदों गल आई है ना उठां, वेख लिओ मन नूं किधर बोलदा, अपोजिट बोलदा कि फेवर विच बोलदा है। फिर भी चंगा है जे माने कह देना कि अद्धा क घंटा, कई बार ना ये फेवर विच बोलदा भी कोई ना कोई ऐसी रमज छड़ जांदा है। सोचिया सवेरे उठिए बई अलार्म लाया, अलार्म बोलिया, मन कहिंदा अद्धा क घंटा होर पिछे करके ला दईए, थोड़ा जिहा होर सौ लईए, नींद पूरी हो जाएगी। वो तो बोलेगा बोलेगा क्योंकि मकैनिकल सिस्टम है, उन्हें अद्धे घंटे बाद बोल दिता, मन फिर उत्थे ही खड़ा है, कहिंदा होर अद्धा क घंटा ना सौ जाइए। तीन वारी पिछे अलार्म लाया, हुण सूरज पुछदा मैं अंदर दी आवां ते कित्थों दी आवां, तू वारियां बंद कीतियां होईयां ने, पर्दे लाए होए ने ते मैनू धुप थोड़ी जी अंदर भेजण दे, मैं तैनूं दस दे मैं उठण दा समां आ गया। मन अपोजिट बोलेगा। चंगा जे किते चंगा काम करन लग्या मन चुप ही कर जावे, कॉन्शियस ने चंगा करवा देना। माड़ा करन लग्या चुप हो जावे ते कॉन्शियस ने डरा देना। नोट करो जो मैनूं समझ आई है, एक चोर चोरी करन जांदा है, उहदे अंदर उहदी कॉन्शियस बोलदी है कम माड़ा है, देख लै, कदी इस नूं पढ़ के देखना। कॉन्शियस माइंड ते सब कॉन्शियस माइंड, कॉन्शियसनैस इहनूं कह रही है कि तू माड़ा कम करन जा रहा है। मन पता की कहिंदा, कोई गल नहीं हनेरे कर ली, किहड़ा किसे नूं दिसदा है। जे मन चुप ही कर जांदा ते डर जांदा, जप सतनाम इह चुप नहीं करदा, बस घड़ी ते सूई ने इजाजत नहीं देनी। नहीं ते भूमिए चोर का बड़ा कमाल का सीन सीगा, फिर कितने आने वाले दिनों च सही। ये मन चुप नहीं हो रहा बुरे काम के फेवर विच बोल पैंदा है, सगों बूस्टअप कर देंदा है। ਚੰਗੇ ਕੰਮ ਲਈ ਐਸਾ ਬੋਲਦਾ ਡੀਮੋਰਲਾਈਜ਼ ਕਰ ਦਿੰਦਾ। ਜੇ ਚੁੱਪ ਹੋ ਜਾਵੇ ਨਾ ਤੇ ਨਾ ਇਹ ਬੂਸਟ ਅਪ ਕਰੇ ਨਾ ਡੀਮੋਰਲਾਈਜ਼ ਕਰੇ, ਤੇ ਬੰਦਾ ਚੰਗਾ ਆਪਣੇ ਰੱਬ ਦੇ ਰਾਹ ਤੇ ਤੁਰਿਆ ਜਾਵੇ ਤੇ ਚੰਗਾ ਸੁਖੀ ਬਸੇ ਆਨੰਦ ਮਾਣੇ। ਇਹਨੇ ਮਨੁੱਖ ਨੂੰ ਸੁਖੀ ਹੋਣ ਹੀ ਨਹੀਂ ਦਿੱਤਾ। ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਲੱਖ ਚੁੱਪ ਹੋ ਕੇ ਦੇਖ ਲਿਓ। ਇਹਨੇ ਬੁਰੇ ਕੰਮਾਂ ਨੂੰ ਬੂਸਟ ਅਪ ਕਰੀ ਜਾਣਾ, ਮਾੜੇ ਕੰਮਾਂ ਤੋਂ ਡੀਮੋਰਲਾਈਜ਼ ਕਰੀ ਜਾਣਾ, ਇਹ ਅੰਦਰੋਂ ਕੋਈ ਵਿਚਾਰ ਪੈਦਾ ਕਰੀ ਜਾਣਾ। ਇਹਨੇ ਚੰਗਿਆਈ ਆਲਕ ਕਰੇ, ਬੁਰਾਈ ਹੋਏ ਸ਼ੇਰ, ਇਹ ਮਨ ਦਾ ਸੁਭਾਅ। ਦੂਜੀ ਸਮੱਸਿਆ, ਤੀਸਰੀ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ। ਪਰਵਾਨਾ ਸਾਹਿਬ ਨੇ ਨਾ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਉਹਨਾਂ ਇੱਕ ਪੁਸਤਕ ਲਿਖੀ ਹੈ, ਉਸ ਵਿੱਚ ਬੜੀਆਂ ਕਮਾਲ ਦੀਆਂ ਗੱਲਾਂ ਲਿਖੀਆਂ। ਕਹਿੰਦੇ ਜਿੱਦੇ ਜੰਮਿਆ ਨਾ, ਇਹਦੇ ਦੋ ਚੀਜ਼ਾਂ ਜੰਮਦੇ ਇਹਨੂੰ ਮਿਲ ਗਈਆਂ, ਇੱਕ ਭੁੱਖ ਇੱਕ ਰੋਣਾ। ਜੰਮਿਆ ਭੁੱਖਾ, ਜੰਮਿਆ ਰੋਂਦਾ, ਬਸ ਫਿਰ ਰੋਣ ਦੀ ਐਸੀ ਆਦਤ ਪੈ ਗਈ ਹੈ। ਕਦੇ ਖਿਡਾਉਣੇ ਟੁਆਇਜ਼ ਪਿੱਛੇ ਰੋਂਦਾ ਹੈ, ਕਦੀ ਖਾਣੇ ਪਿੱਛੇ ਰੋਂਦਾ ਹੈ, ਕਦੀ ਖੇਡਣ ਪਿੱਛੇ ਰੋਂਦਾ ਹੈ, ਕਦੀ ਸਕੂਲ ਜਾਣ ਪਿੱਛੇ ਰੋਂਦਾ ਹੈ, ਕਦੀ ਹੋਮਵਰਕ ਕਰਨ ਪਿੱਛੇ ਰੋਂਦਾ ਹੈ। ਰੋਂਦਿਆਂ ਰੋਂਦਿਆਂ ਐਸੀ ਆਦਤ ਪੈ ਜਾਂਦੀ ਹੈ। ਵੱਡਾ ਹੋਇਆ ਪਰਵਾਨਾ ਸਾਹਿਬ ਕਹਿੰਦੇ ਰੋਣਾ ਹੀ ਰੋਂਦਾ ਹੈ। ਪੁੱਛ ਕੇ ਦੇਖੋ ਕਿਸੇ ਨੂੰ, ਤੇਰੇ ਕਾਰੋਬਾਰ ਦਾ ਕੀ ਹਾਲ ਹੈ? ਇੰਝ ਲੱਗੇਗਾ ਤੇ ਰੋਂਦਾ ਹੀ ਪਿਆ, ਟੈਂਦੀਆਂ ਕਲਾਂ 'ਚ ਹੀ ਹੈ। ਪੁੱਛ ਕੇ ਦੇਖੋ ਬੱਚਿਆਂ ਦਾ ਕੀ ਹਾਲ ਹੈ? ਪੁੱਛੋ ਨਾ ਜੀ, ਆਖੇ ਨਹੀਂ ਲੱਗਦੇ ਅੱਜ ਕੱਲ੍ਹ ਤੇ ਬੱਚੇ ਹੋਰ ਹੀ ਤਰ੍ਹਾਂ ਦੇ ਬਣ ਗਏ ਨੇ। ਕਦੀ ਪੁੱਛ ਕੇ ਦੇਖੋ ਧਾਰਮਿਕ ਸਟਰਕਚਰ ਦਾ ਕੀ ਹਾਲ ਹੈ? ਪੁੱਛੋ ਨਾ ਜੀ, ਸਭ ਕੁਛ ਉੱਪਰੋਂ ਉੱਪਰੋਂ ਹੀ ਦਿਖਾਈ ਦਿੰਦਾ ਹੈ। ਕਦੀ ਰਾਜਨੀਤੀ ਦੀ ਗੱਲ ਕਰਕੇ ਦੇਖੋ, ਪਰਵਾਨਾ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਕਹਿੰਦੇ ਗੁਰੂ ਕੋਲ ਆਉਂਦਾ ਰੋਣਾ ਹੀ ਰੋਂਦਾ ਹੈ, ਕਦੀ ਨਹੀਂ ਆ ਕੇ ਕਹਿੰਦਾ ਸਤਿਗੁਰੂ ਬਹੁਤ ਦਿੱਤਾ ਮੈਂ ਥੈਂਕਸ ਕਰਨ ਆਇਆ, ਰੋਣਾ ਹੀ ਰੋਂਦਾ ਨਹੀਂ ਹੋਇਆ। ਹੱਦ ਹੋ ਗਈ, ਜੰਮਿਆ ਰੋਂਦਾ, ਜ਼ਿੰਦਗੀ ਜਿਉਂ ਹੀ ਰੋਂਦੇ ਨੇ, ਜਿੱਦਾਂ ਗਿਆ ਰਵਾ ਕੇ ਹੀ ਜਾਂਦਾ। ਜਪੋ ਸਤਨਾਮ, ਸਾਰਿਆਂ ਨੂੰ ਰਵਾ ਦਿੰਦਾ ਹੈ। ਦੂਸਰੀ ਗੱਲ, ਭੁੱਖਾ ਜੰਮਿਆ, ਬਸ ਸਾਰੀ ਜ਼ਿੰਦਗੀ ਭੁੱਖਾ ਹੀ ਰਹਿੰਦਾ, ਅਤੇ ਜਿਹੜਾ ਭੁੱਖਾ ਹੋਏਗਾ ਉਹ ਦੁਖੀ ਹੋਏਗਾ, ਉਹਨੂੰ ਰੱਬ ਤੋਂ ਪ੍ਰਾਪਤ ਨਹੀਂ ਕਰਨਾ ਆਏਗਾ। ਮੇਰੇ ਗੱਲ ਯਾਦ ਆਈ, ਕਹਿੰਦੇ ਬਾਦਸ਼ਾਹ ਨੇ ਸੋਚਿਆ, ਜਿਹੜੇ ਗਰੀਬ ਨੇ ਨਾ ਵਿਚਾਰਿਆਂ ਦੀ ਭੁੱਖ ਮੇਟਦੀ, ਇਤਨਾ ਖਜ਼ਾਨਾ ਪਿਆ, ਕੀ ਕਰਨਾ ਹੈ? ਸੱਦਿਆ ਗਰੀਬਾਂ ਨੂੰ, ਪਹਿਲੇ ਗਰੀਬ ਨੂੰ ਹੀ ਸੱਦਿਆ, ਕਹਿੰਦੇ ਲੈ ਵੀ ਮਿੱਤਰਾ, ਤੈਨੂੰ ਇੱਕ ਦਿਨ ਵਾਸਤੇ ਬਾਦਸ਼ਾਹ ਬਣਾ ਦਈਏ, ਕੀ ਕਰੇਗਾ? ਇੱਕ ਦਿਨ ਵਾਸਤੇ ਜੇ ਤੈਨੂੰ ਰਾਜਾ ਬਣਾ ਦਈਏ, ਕੀ ਕਰੇਗਾ? ਕਹਿੰਦਾ ਜੀ, ਰੱਜ ਕੇ ਗੁੜ ਖਾਵਾਂਗਾ। ਬਣਾ ਲਓ ਬਾਦਸ਼ਾਹ ਇਹਨੂੰ। ਬਾਦਸ਼ਾਹ ਸੋਚਦਾ ਇੰਜ ਨਹੀਂ ਗੱਲ ਬਣਦੀ, ਇਹਨੂੰ ਤਰੀਕੇ ਨਾਲ ਦੇਈਏ, ਵੀ ਇਹ ਤੇ ਵਿਗੜ ਜਾਣਗੇ। ਉਂਝੀ ਦੇ ਦਿੱਤਾ ਤੇ ਆਦਤ ਵਿਗੜ ਜਾਏਗੀ ਇਹਨਾਂ ਦੀ। ਕਹਿੰਦਾ ਇੰਜ ਕਰਦੇ ਹਾਂ, ਇੱਕ ਟੀਚਰ ਰੱਖ ਦਿੰਦੇ ਹਾਂ, ਟੀਚਰ ਨੂੰ ਕਹਿੰਦੇ ਵੀ ਸੌਖੀ ਜੀ ਬਾਤ, ਇਹਨੂੰ ਕੈਲਕੂਲੇਟਿੰਗ ਸਿਖਾ ਦੇ, ਕਾਊਂਟਿੰਗ ਸਿਖਾ ਦੇ, ਛੋਟੀ ਮੋਟੀ ਨੌਕਰੀ ਦੇ ਦਿਆ ਕਰਾਂਗੇ, ਉੱਥੇ ਹਾਜ਼ਰੀ ਲਾ ਦਿਆ ਕਰੇਗਾ, ਟਿੱਕ ਕਰਦਿਆ ਕਰੇਗਾ, ਤਨਖਾਹ ਦੇ ਦਿਆ ਕਰਾਂਗੇ, ਸਿੱਧਾ ਨਹੀਂ ਇਨਡਾਇਰੈਕਟ ਦਿੰਦੇ ਹਾਂ ਇਹਨਾਂ ਨੂੰ। ਟੀਚਰ ਰੱਖ ਦਿੱਤਾ, ਹੁਣ ਉਹ ਪੜ੍ਹਾ ਰਿਹਾ ਵਿਚਾਰਾ 2-2 ਜਾਂ 4, ਪਹਿਲਾ ਹੀ ਲੈਸਨ ਬੇਸਿਕ ਸਮਝਾ ਰਿਹਾ, ਨਾਲ ਦੱਸੀ ਜਾ ਰਿਹਾ, 2 ਤੇ 2 4 ਹੁੰਦੇ ਨੇ, 2-3 ਘੰਟੇ ਲਾਏ। ਟੀਚਰ ਦੇਖਦਾ, ਪੁੱਛ ਲਈਏ ਕਿਤਨਾ ਕੁ ਸਿੱਖਿਆ, ਕਹਿੰਦੇ 10 ਵੀ 2 ਤੇ 2 ਕਿੰਨੇ ਹੁੰਦੇ ਨੇ? ਕਹਿੰਦਾ ਜੀ 4 ਰੋਟੀਆਂ। ਮੱਥੇ 'ਤੇ ਹੱਥ ਮਾਰਦਾ, ਸਿਖਾ ਲਓ ਇਹਨੂੰ ਕਾਊਂਟਿੰਗ, ਸਿੱਖੇਗਾ ਮੈਥ। ਇਹ ਜਿਹੜਾ ਭੁੱਖਾ ਉਹ ਧਰਮ ਸਿੱਖੇਗਾ, ਖਿਮਾ ਕਰਨੀ। ਕਦੀ ਨਿਤਨੇਮ ਦੇ ਕੰਸੈਪਟ ਨੂੰ ਸਮਝਣਾ, ਸ਼ੁਰੂਆਤ ਹੈ ਨਿਤਨੇਮ ਦੀ, ਭੁੱਖਿਆਂ ਭੁੱਖ ਨਾ ਉਤਰੀ। ਆਨੰਦ ਸਾਹਿਬ 'ਤੇ ਜਾ ਕੇ ਜਿਹਨ ਭੁੱਖਾਂ ਸਭ ਗਵਾਈਆਂ, ਇਹ ਭੁੱਖਾ ਮਨੁੱਖ ਆਇਆ ਹੈ, ਇਹਦੀਆਂ ਭੁੱਖਾਂ ਮੇਟਣ ਤੱਕ ਇਹਦੀ ਜ਼ਿੰਦਗੀ ਦਾ ਸਫ਼ਰ ਹੈ, ਕਿਵੇਂ ਪੂਰਾ ਹੋਵੇ? ਆਉਣ ਵਾਲੇ ਦਿਨਾਂ ਵਿੱਚ ਕੋਸ਼ਿਸ਼ ਕਰਾਂਗੇ ਇਸ ਕੰਸੈਪਟ ਨੂੰ ਵੀ ਸਮਝਣ ਦੀ। ਤੋ ਖੈਰ, ਇਹ ਮਨ ਬਹੁਤ ਕੁਛ ਮੰਗੀ ਜਾਂਦਾ, ਬਹੁਤ ਕੁਛ ਮੰਗੀ ਜਾਂਦਾ, ਇਹਨੂੰ ਮਿਲੀ ਵੀ ਜਾਂਦਾ, ਰੱਜਦਾ ਹੀ ਨਹੀਂ ਹੈ। ਜਪੋ ਸਤਨਾਮ, ਥੈਂਕਸ ਕਰਨ ਵਾਸਤੇ ਤੇ ਤੁਰਿਆ ਹੀ ਨਹੀਂ ਆ ਹਲੇ। ਤੀਸਰੀ ਸਮੱਸਿਆ, ਐਸਾ ਨਹੀਂ ਆ ਅੱਜ ਦੇ ਮਨੁੱਖ ਕੋਲ ਗਿਆਨ ਨਹੀਂ। 18 ਸਾਲ ਹੋ ਗਏ ਨੇ ਸਕੂਲ ਕਾਲਜ ਵਿੱਚ ਪੜ੍ਹਦੇ ਹਾਂ, ਰੋਜ਼ਾਨਾ 8 ਘੰਟੇ, 2-2 ਘੰਟੇ ਟਿਊਸ਼ਨ ਰਾਤ ਨੂੰ ਪੜ੍ਹਦਾ ਹੈ। ਅੱਜ ਤੇ ਸਪੈਨਿਸ਼, ਜੈਪਨੀ, ਫਰੈਂਚ ਆਦਿਕ ਦੇ ਭਾਵੇਂ ਉਹ ਸਕਾਲਰਸ਼ਿਪ ਲੈ ਕੇ ਪੜ੍ਹਨਾ ਪਵੇ, ਉਹ ਵੀ ਪੜ੍ਹਿਆਉਂਦਾ ਹੈ, ਬਹੁਤ ਸਾਰੀ ਲੈਂਗੁਏਜ ਸਿੱਖ ਲੈਂਦਾ ਹੈ। ਗਿਆਨ ਬਹੁਤ ਹੈ ਪਰ ਕੋਈ ਕੰਮ ਨਹੀਂ ਦੇ ਰਿਹਾ। ਅੰਦਰਲੀ ਕ੍ਰੋਧ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਅੰਦਰਲੇ ਪਰਦੇ ਨੂੰ ਕਿਵੇਂ ਤੋੜਿਆ ਜਾਵੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਲੱਖਾਂ ਚਤੁਰਾਈਆਂ ਲੱਖਾਂ ਸਿਆਣਪਾਂ। ਇਹਦੇ ਅੰਦਰ ਕੋਈ ਵੀ ਐਸੀ ਕਲੈਵਰ ਟ੍ਰਿਕ ਇਹਦੀ ਚੱਲਦੀ ਨਹੀਂ ਹੈ। ਇਹ ਵਪਾਰ ਵਿੱਚ ਤੇ ਬੜੇ ਕੰਮ ਕੱਢ ਲੈਂਦਾ, ਵਿੰਗੇ ਟੇਡੇ ਢੰਗ ਨਾਲ ਲੋੜ ਪਵੇ ਤੇ ਕਰਪਸ਼ਨ ਵੀ ਇਸ ਤਰੀਕੇ ਨਾਲ ਦਿੰਦਾ, ਪਤਾ ਹੀ ਨਹੀਂ ਲੱਗਦਾ। ਇੱਥੇ ਮੇਰੇ ਇੱਕ ਹੋਰ ਵੀ ਬਾਤ ਯਾਦ ਆਈ, ਕਹਿੰਦੇ ਗਰੀਬ ਕਰਪਸ਼ਨ ਦਿੰਦਾ ਨਾ, ਵਿਚਾਰੇ ਦੀ ਛੋਟੀ ਜਿਹੀ ਪੈਸੇ ਹੁੰਦੇ ਨੇ ਉਹ ਦਿੰਦਾ, ਤੇ ਕਹਿੰਦੇ ਜੀ ਇਹਨੇ ਰਿਸ਼ਵਤ ਦਿੱਤੀ ਹੈ, ਕਰਪਸ਼ਨ ਦਿੱਤੀ ਹੈ। ਦਿੰਦਾ ਅਮੀਰ ਵੀ ਹੈ, ਕਹਿੰਦੇ ਜੀ ਪਾਰਟੀ ਫੰਡ ਦਿੱਤਾ ਹੈ। ਫਰਕ ਇਤਨਾ ਹੀ ਹੈ, ਜੇ ਇੱਕ ਨੋਟ ਦਾ ਇੱਕ ਪੈਕਟ ਦੇ ਦਿਓ ਤਾਂ ਕਰਪਸ਼ਨ ਹੈ, ਜੇ ਅਟੈਚੀ ਬੈਗ ਭਰ ਕੇ ਦੇ ਦਿਓ ਤਾਂ ਪਾਰਟੀ ਫੰਡ ਹੈ। ਬੜੇ ਤਰੀਕੇ ਕੱਢ ਲੈਂਦਾ ਮਨੁੱਖ, ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਇੱਕ ਆਫਿਸਰ ਨੂੰ ਦਿੰਦੇ ਫਿਰਾਂਗੇ, ਦੋ ਆਫਿਸਰ ਨੂੰ ਦਿੰਦੇ ਫਿਰਾਂਗੇ, ਸਿੱਧਾ ਪਾਰਟੀ ਨੂੰ ਹੀ ਦੇ ਦਿਓ, ਨਾਲੇ ਫੰਡ ਬਣ ਜਾਏਗਾ, ਕਰਪਸ਼ਨ ਨਹੀਂ ਕਹਾਏਗਾ, ਬੜੀਆਂ ਚਤੁਰਾਈਆਂ ਵਰਤ ਲਏਗਾ। ਪਰ ਉੱਥੇ ਫਿਰ ਕੰਮ ਨਹੀਂ ਆਉਂਦੀ ਕਿ ਕ੍ਰੋਧ ਕਿਵੇਂ ਕੰਟਰੋਲ ਕੀਤਾ ਜਾਵੇ, ਅੰਦਰਲੀਆਂ ਸਮੱਸਿਆਵਾਂ ਉੱਥੇ ਖੜੀਆਂ ਨੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸੱਚ ਇਹ ਹੈ, ਦੁਨੀਆਂ ਦੇ ਕੰਮ ਕੱਢ ਲੈਣੇ, ਇੱਕ ਦੀਆਂ ਜ਼ਿੰਮੇਵਾਰੀਆਂ ਨੇ, ਪਰਿਵਾਰਕ ਜ਼ਿੰਮੇਵਾਰੀਆਂ, ਨੈਤਿਕ ਜ਼ਿੰਮੇਵਾਰੀ ਹੈ, ਅੰਦਰ ਬੈਠੇ ਹੋਏ ਪਰਮਾਤਮਾ ਨਾਲ ਸਾਂਝ ਕਿਵੇਂ ਬਣੀ ਰਹੇ। ਮੈਂ ਤਾਂ ਕਹਾਂਗਾ, ਧਨ ਕਮਾਉਣਾ ਹੈ, ਜਿਤਨਾ ਸੋਚਦੇ ਹੋ 10 ਗੁਣਾ ਕਮਾਓ, ਪਰ ਅੰਦਰਲੇ ਪਰਮਾਤਮਾ ਨਾਲੋਂ ਸਾਂਝ ਨਹੀਂ ਤੋੜਨੀ। ਪ੍ਰੋਪਰਟੀ ਬਣਾਓ, ਸਟੇਟਸ ਬਣਾਓ, ਗੁਰੂ ਵੀ ਸਾਥ ਦੇਣਾ ਚਾਹੁੰਦੇ ਨੇ। ਕਦੀ ਪੜ੍ਹ ਕੇ ਦੇਖਣਾ ਅਰਥਾਂ ਸਮੇਤ ਬਾਣੀ, ਗੁਰੂ ਕਹਿੰਦੇ ਤੈਨੂੰ ਧਨ ਚਾਹੀਦਾ, ਮੈਂ ਤੈਨੂੰ ਜਿਉਣ ਦਾ ਢੰਗ ਦੱਸਦਾ, ਧਨ ਪਿੱਛੇ ਪਿੱਛੇ ਫਿਰੇਗਾ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋਹਰ ਹਿਰਦਾ ਸਦਾ। ਤੈਨੂੰ ਰਿਸਪੈਕਟ ਚਾਹੀਦੀ ਹੈ, ਸਟੇਟਸ ਚਾਹੀਦਾ, ਦਹਿ ਦੇ ਸਪੂਜ ਹੋਵੇ ਤਿਸ ਜਾਨਕੀ। ਤੂੰ ਗੁਰੂ ਦਾ ਦੱਸਿਆ ਜੀਵਨ ਬਣਾ ਲੈ ਪਿਆਰਿਆ, ਜਿੱਧਰ ਵੀ ਜਾਏਗਾ ਦੁਨੀਆਂ ਸਲਾਮਾਂ ਕਰੇਗੀ ਤੈਨੂੰ, ਦਹਿ ਦੇ ਸਪੂਜ ਹੋਵੇ, ਹਰ ਪਾਸੇ ਤੇਰੀ ਰਿਸਪੈਕਟ ਹੋਏਗੀ। ਪਰ ਹੁਣ ਇਹ ਵਿਚਾਰਾਂ ਤੇ ਬੜੀਆਂ ਸੁਣਨੀਆਂ, ਕਿਵ ਸਚਿਆਰਾ ਹੋਈ ਹੈ ਉਹ ਜੀਵਨ, ਟਰੁੱਥਫੁੱਲ ਲਾਈਫ, ਨਾ ਤੇ ਐਂਗਰ ਹੋਵੇ। ਮੈਂ ਬੇਨਤੀ ਕਰਾਂ, ਮਰੇਗਾ ਨਹੀਂ। ਕਈ ਵਾਰੀ ਸ਼ਬਦ ਇਹ ਵਰਤਿਆ ਕਿ ਕ੍ਰੋਧ ਮਾਰਨਾ, ਕਹਿੰਦੇ ਜੀ ਲੋਭ ਮਾਰਨਾ, ਕਾਮ ਹੰਕਾਰ ਆਦਿਕ ਮਾਰਨਾ। ਜਦ ਮੈਂ ਸਟੱਡੀ ਕਰਕੇ ਦੇਖੀ ਆਪਣੇ ਜੀਵਨ ਦੀ ਅਤੇ ਗੁਰੂ ਪਾਤਸ਼ਾਹ ਦੀ ਸਿਧਾਂਤਾਂ ਦੀ, ਸਮਝ ਆਈ ਇਹ ਮਰਦਾ ਨਹੀਂ ਹੈ, ਕੰਟਰੋਲ ਕਰਨਾ ਹੈ। ਸੈਲਫ ਕੰਟਰੋਲ ਲਾਈਫ ਨਾਮ ਹੈ ਟਰੁੱਥਫੁੱਲ ਦਾ। ਐਂਗਰ ਉੱਠਦਾ ਰਹੇਗਾ, ਅੱਜ ਇਤਨਾ ਮਸਾਲਾ ਖਾ ਲਿਆ, ਮਿਰਚਾਂ ਖਾ ਲਈਆਂ, ਸਵਾਦਲੇ ਖਾ ਲਏ, ਇਹ ਕਿਤੇ ਨਾ ਕਿਤੇ ਜਾ ਕੇ ਕ੍ਰੋਧ ਨੂੰ ਜਨਮ ਦਿੰਦੇ ਨੇ। ਕਈ ਵਾਰੀ ਹੱਸਦਿਆਂ ਕੋਈ ਕੌੜਾ ਸ਼ਬਦ ਕਹਿ ਦਿੱਤਾ, ਅੱਜ ਅਸੀਂ ਕਿਹਾ, 10 ਦਿਨਾਂ ਬਾਅਦ ਉਹਨੇ ਕਹਿ ਦਿੱਤਾ, ਅੰਦਰ ਕ੍ਰੋਧ ਉੱਠਦਾ ਰਹੇਗਾ। ਜਦੋਂ ਉੱਠਦਾ ਹੈ ਕੰਟਰੋਲ ਕਰਨਾ ਹੈ, ਕਿਵੇਂ ਕੰਟਰੋਲ ਹੋਵੇ ਉਹ ਜੀਵਨ ਕਿਵੇਂ ਮਿਲੇ, ਪਹਿਲਾ ਸਵਾਲ। ਦੂਸਰਾ ਸਵਾਲ, ਕਿਵ ਕੂੜ ਹੈ ਟੁੱਟੈ ਪਾਲ, ਅਸੀਂ ਯਤਨ ਕਰਦੇ ਹਾਂ ਪਰ ਗੱਲ ਬਣਦੀ ਨਹੀਂ ਹੈ, ਅੰਦਰੋਂ ਕਦੀ ਡਰ ਜਾਂਦੇ ਹਾਂ, ਕਦੀ ਡੋਲ ਜਾਂਦੇ ਹਾਂ, ਉਹ ਪਾਲ ਕਿਵੇਂ ਟੁੱਟੇ ਉਹਦਾ ਜਵਾਬ ਦਿੱਤਾ ਹੈ। ਸਾਡੇ ਅੰਦਰ ਬੈਠਿਆ ਹੋਇਆ ਕੂੜ ਦਾ ਜਿਹੜਾ ਵੈਰੀਅਰ ਲੱਗਿਆ ਹੋਇਆ ਨਾ, ਉਹ ਟੁੱਟ ਸਕਦਾ ਹੈ। ਗੁਰੂ ਪਿਆਰ ਵਾਲਿਓ, ਜੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇੱਥੇ ਹੁਕਮ ਦੇ ਅਰਥ ਆਰਡਰ ਨਹੀਂ ਹੈ, ਜਰਾ ਧਿਆਨ ਦੇਣਾ, ਆਰਡਰ ਨਹੀਂ ਹੈ। ਟ੍ਰੈਫਿਕ ਰੂਲ ਬਣਦੇ ਨੇ ਨਾ, ਟ੍ਰੈਫਿਕ ਨੂੰ ਫੋਲੋ ਕਰਨ ਵਾਲੇ ਵਾਸਤੇ ਵੀ ਰੂਲਸ ਹੁੰਦੇ ਨੇ, ਅਤੇ ਜਿਹੜਾ ਟ੍ਰੈਫਿਕ ਦੀ ਉਲੰਘਣਾ ਕਰਦਾ ਉਹਦੇ ਵਾਸਤੇ ਵੀ ਰੂਲਸ ਹੁੰਦੇ ਨੇ। ਜਦੋਂ ਉਲੰਘਣਾ ਕਰੇਗਾ ਦੈਨ ਫਿਰ ਕੀ ਹੋਏਗਾ, ਟ੍ਰੈਫਿਕ ਰੂਲਸ ਨੂੰ ਫੋਲੋ ਕਰੇਗਾ ਫਿਰ ਕੀ ਹੋਏਗਾ, ਐਕਸੀਡੈਂਟ ਨਹੀਂ ਹੋਣਗੇ, ਸੁਖੀ ਜੀਵਨ ਹੋਏਗਾ। ਜਿਹੜੇ ਦੇਸ਼ਾਂ ਵਿੱਚ ਹਿੰਦੁਸਤਾਨ ਮਾਸਟਰ ਹੈ ਇਸ ਮਾਮਲੇ ਵਿੱਚ, ਟ੍ਰੈਫਿਕ ਰੂਲ ਦੀ ਉਲੰਘਣਾ ਜ਼ਿਆਦਾ ਹੋਏਗੀ ਉੱਥੇ ਜੈਮ ਜ਼ਿਆਦਾ ਲੱਗਣਗੇ। ਤਾਂ ਖੈਰ, ਇਹਦਾ ਹੁਕਮ ਦੇ ਅਰਥ ਬਣਦੇ ਨੇ ਯੂਨੀਵਰਸਲ ਨੈਟਵਰਕ ਕਹਿ ਲਓ, ਨੈਚੁਰਲ ਪ੍ਰੋਸੈਸ ਕਹਿ ਲਓ, ਲਾਅ ਆਫ ਕ੍ਰੀਏਸ਼ਨ ਕਹਿ ਲਓ, ਰੱਬ ਦਾ ਇੱਕ ਸਿਸਟਮ ਕਹਿ ਲਓ, ਰੱਬ ਨੇ ਇੱਕ ਸਿਸਟਮ ਬਣਾਇਆ ਹੋਇਆ। ਅੰਦਰ ਬਾਸ਼ਨਾ ਬਣਦੀ ਹੈ, ਡਿਜ਼ਾਇਰਸ, ਇੱਛਾਵਾਂ, ਬੁਰੀ ਬਾਸ਼ਨਾ ਹੈ, ਬੁਰੀ ਪਲਾਨ ਹੋਏਗੀ, ਬੁਰਾ ਪਲਾਨ ਹੈ, ਬੁਰਾ ਕਰਮ ਹੋਏਗਾ, ਬੁਰਾ ਕਰਮ ਹੈ ਅਤੇ ਫਲ ਬੁਰਾ ਹੋਏਗਾ। ਚੰਗੀ ਬਾਸ਼ਨਾ ਹੈ, ਚੰਗੀ ਪਲਾਨ ਹੋਏਗੀ, ਚੰਗੇ ਕਰਮ ਹੋਣਗੇ, ਫਲ ਚੰਗੇ ਮਿਲਣਗੇ। 10 ਦਿਨਾਂ ਵਿੱਚ ਕਿਤਨਾ, 10 ਮਹੀਨਿਆਂ ਵਿੱਚ, 10 ਸਾਲਾਂ ਵਿੱਚ ਕਿਤਨਾ ਕਮਾ ਲਿਆ ਬਾਤ ਵੱਖਰੀ ਹੈ, ਪਰ ਜਦੋਂ ਬੱਚੇ ਵੱਡੇ ਹੋ ਗਏ ਨੇ, ਬੁਢੇਪੇ ਵਿੱਚ ਕੀ ਹੋਇਆ ਉਹ ਬਾਤ ਵੱਖਰੀ ਹੈ। ਕਈ ਵਾਰੀ ਮਨੁੱਖ ਲੱਖਾਂ ਪਾਪਾਂ ਦੀਆਂ ਪੰਡਾਂ ਚੁੱਕ ਕੇ ਮਹਿਲ ਬਣਾ ਲੈਂਦਾ ਹੈ, ਫੈਕਟਰੀਆਂ ਬਣਾ ਲੈਂਦਾ ਹੈ, ਬੈਂਕ ਬੈਲੈਂਸ ਬਣਾ ਲੈਂਦਾ ਹੈ, ਵੱਡਾ ਹੁੰਦਾ ਹੈ, ਬੱਚੇ ਵੱਡੇ ਹੋ ਜਾਂਦੇ ਨੇ, ਬਿਰਧ ਹੋ ਜਾਂਦਾ ਹੈ, ਸਰੀਰ ਜਵਾਬ ਦੇ ਜਾਂਦਾ ਹੈ। ਹੁਣ ਜਿਹੜਾ ਪੈਸਾ ਬੈਂਕ ਬੈਲੈਂਸ ਬਣਾਇਆ ਸੀ, ਬੱਚਿਆਂ ਦੀ ਅੱਖ ਬੈਂਕ ਬੈਲੈਂਸ 'ਤੇ ਟਿਕ ਜਾਂਦੀ ਹੈ, ਬੱਚਿਆਂ ਦਾ ਫੋਕਸ ਫੈਕਟਰੀ 'ਤੇ ਹੋ ਜਾਂਦਾ ਹੈ, ਉਸ ਮਕਾਨ 'ਤੇ ਹੋ ਜਾਂਦਾ ਹੈ, ਉਸੇ 'ਤੇ ਫੋਕਸ ਹੋ ਕੇ ਮਾਤਾ ਪਿਤਾ ਨੂੰ ਪੁੱਛਦੇ ਤੱਕ ਨਹੀਂ, ਜਿਸ ਬਜ਼ੁਰਗ ਨੇ ਸਾਰੀ ਜ਼ਿੰਦਗੀ ਲਾ ਕੇ ਬੱਚਿਆਂ ਨੂੰ ਸੈਟਲ ਕੀਤਾ ਹੋਵੇ ਅਤੇ ਬੱਚੇ ਕਦਰ ਨਾ ਕਰਨ, ਇਦੋਂ ਵੱਡਾ ਦੁੱਖ ਕੋਈ ਨਹੀਂ ਅਤੇ ਇਦੋਂ ਵੱਡਾ ਨਰਕ ਕੋਈ ਨਹੀਂ ਹੈ। ਇਹ ਸਭ ਕੁਛ ਨਿਰਭਰ ਕਰਦਾ ਹੈ ਕਿ ਉਸਨੇ ਸਭ ਕੁਛ ਕੀਤਾ ਹੈ, ਅੰਦਰ ਉਹਦਾ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਰਿਹਾ ਹੈ, ਉਹ ਹੁਕਮ ਸਮਝਿਆ ਕਿਵੇਂ ਜਾਵੇ, ਇਹ ਜਵਾਬ ਕੱਲ੍ਹ ਨੂੰ ਮਿਲੇਗਾ। ਅੱਜ ਛੋਟਾ ਜਿਹਾ ਇੱਕ ਸੁਝਾਉ ਦੇਦੇ ਹਾਂ, ਚੰਗਾ ਹੋਇਆ ਅਤੇ ਚੰਗਾ ਲੱਗਿਆ ਅਤੇ ਮੰਨ ਲੈਣਾ। ਸਾਡੀ ਜ਼ਿੰਦਗੀ ਵਿੱਚ ਦੋ ਹਾਲਾਤ ਆਮ ਵਾਪਰਦੇ ਨੇ, ਇੱਕ ਪੋਜ਼ਿਟਿਵ ਰਿਜ਼ਲਟ, ਇੱਕ ਨੈਗੇਟਿਵ ਰਿਜ਼ਲਟ। ਜੋ ਸੋਚਿਆ ਸੀ ਹੋ ਗਿਆ ਪੋਜ਼ਿਟਿਵ, ਜੋ ਸੋਚਿਆ ਸੀ ਨਹੀਂ ਹੋਇਆ ਨੈਗੇਟਿਵ। ਪੋਜ਼ਿਟਿਵ ਹੁੰਦਾ ਹੈ ਅਤੇ ਈਗੋ ਪੈਦਾ ਹੁੰਦੀ ਹੈ। ਕੁਛ ਚੀਜ਼ਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ, ਸਾਗ ਬਣਾਇਆ, ਬਣਾਉਣ ਵਾਲਾ ਕਹੇਗਾ ਖਾ ਕੇ ਦੇ ਦੇਖ ਅੱਜ ਬਣਾਇਆ। ਮੈਂ ਵੀ ਕਈ ਵਾਰੀ ਨਾ ਜ਼ਿੰਦਗੀ 'ਚ ਹੁੰਦਾ ਵੀ ਜਿਵੇਂ ਉਹ ਢਾਡੀ ਤੜਕਾ ਲਾਉਂਦੇ ਨੇ, ਚੰਗਾ ਘੀ ਵਗੈਰਾ ਪਾ ਕੇ ਤੜਕਾ ਲਾਇਆ ਹੋਵੇ, ਉਹ ਇੱਥੇ ਤਾਂ ਇਹਨਾਂ ਦੇਸ਼ਾਂ 'ਚ ਖਾਣਾ ਔਖਾ ਜਿਹਾ ਹੀ ਹੈ। ਪੰਜਾਬ ਦਾ ਵਾਤਾਵਰਨ ਬੜਾ ਕਮਾਲ ਦਾ, ਉੱਥੋਂ ਦੀ ਹਵਾ ਬੜੀ ਕਮਾਲ ਦੀ ਹੈ, ਹਾਜ਼ਮ ਵੀ ਛੇਤੀ ਹੋ ਜਾਂਦਾ। ਅਤੇ ਜੇ ਕਿਤੇ ਉੱਥੋਂ ਹੋਵੇ ਨਾ ਤੜਕਾ ਤੁੜਕਾ ਲਾਇਆ ਹੋਵੇ ਅਤੇ ਕੋਈ ਕਹਿ ਦੇਵੇ ਬੜਾ ਸਵਾਦ ਹੈ ਜੀ, ਹੋਵੇ ਕਿਉਂ ਨਾ ਮੈਂ ਲਾਇਆ ਹੈ। ਅਤੇ ਬਜ਼ੁਰਗ ਕਹਿੰਦੇ ਸੀ ਤੁਹਾਡਾ ਤੜਕਾ ਲਾਇਆ ਕਰਕੇ ਸਵਾਦ ਨਹੀਂ ਬਣੀ ਸਬਜ਼ੀ, ਇਹ 'ਚ ਘੀ ਚੰਗਾ ਪਾਇਆ ਤਾਂ ਬਣੇ। ਉਹ ਇੱਕ ਕਹਾਵਤ ਹੁੰਦੀ, ਘਿਓ ਬਣਾਏ ਤੋਰੀਆਂ ਵੱਡੀ ਬਹੂ ਦਾ ਨਾਂ। ਇਹ ਘਟਨਾ ਸੀ ਭੈਣੋ, ਕਹਿੰਦੀ ਜਿਹੜੀ ਛੋਟੀ ਨੂੰਹ ਸੀ ਨਾ, ਉਹ ਨਵੀਂ ਆਈ ਸੀ ਅਤੇ ਸੱਸ ਦਾ ਵੱਡੀ ਨੂੰਹ ਦੇ ਨਾਲ ਬੜਾ ਪਿਆਰ ਸੀ, ਅਤੇ ਉਹਨਾਂ ਜ਼ਮਾਨਿਆਂ 'ਚ ਘੀ ਜਿਹੜਾ ਸੀ ਨਾ ਉਹ ਮਟਕੀ 'ਚ ਪਾ ਕੇ ਅਤੇ ਜਿੰਦਾ ਲਾ ਕੇ ਰੱਖਿਆ ਜਾਂਦਾ। ਹੁਣ ਵੱਡੀ ਨੂੰਹ ਦੀ ਵਾਰੀ ਹੋਣੀ ਪ੍ਰਸ਼ਾਦਾ ਬਣਾਉਣ ਦੀ, ਉਹਨੇ ਕਹਿਣਾ ਮਾਂ ਜੀ ਘੀ ਚਾਹੀਦਾ। ਮਾਂ ਨੇ ਚਾਬੀ ਫੜਾ ਦੇਣੀ, ਲੈ ਜਾ ਘੀ ਲੈ ਲਿਆ। ਛੋਟੀ ਨੂੰਹ ਦੀ ਵਾਰੀ ਆਉਣੀ ਅਤੇ ਉਹਨੇ ਕਹਿਣਾ ਨਹੀਂ ਨਹੀਂ ਨਹੀਂ, ਤੂੰ ਮੁਕਾ ਦੇਂਗੀ, ਤੂੰ ਨਵੀਂ ਹੈ, ਤੈਨੂੰ ਬਣਾਉਣਾ ਨਹੀਂ ਆਉਂਦਾ, ਅਤੇ ਉਹਨੂੰ ਚਾਬੀ ਨਾ ਮਿਲਿਆ ਕਰੇ। ਹੁਣ ਉਹਦੇ ਕੋਲ ਵਿਚਾਰੀ ਕੋਲ ਘੀ ਨਾ ਹੋਇਆ ਕਰੇ, ਸਵਾਦ ਨਾ ਬਣਿਆ ਕਰੇ, ਅਤੇ ਵੱਡੀ ਨੂੰਹ ਨੂੰ ਘੀ ਮਿਲ ਜਾ ਕਰੇ, ਸਵਾਦ ਬਣੇ। ਅਤੇ ਉਹ ਸੋਚੇ ਵੀ ਵੱਡੀ ਨੂੰਹ ਜਿਹੜੀ ਹੈ ਨਾ ਬੜੀ ਚਰਚਾ ਹੋਇਆ ਕਰੇ, ਬੜਾ ਸਵਾਦ ਬਣਾਉਂਦੀ ਹੈ। ਉੱਥੇ ਫਿਰ ਇਹ ਕਹਾਵਤ ਬਣੀ ਸੀ, ਘਿਓ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ। ਸੱਚ ਦੇ ਇਹ ਹੈ, ਸਵਾਦ ਇਸ ਲਈ ਹੈ ਕਿਉਂਕਿ ਰੱਬ ਨੇ ਜਿਹੜਾ ਸਿਸਟਮ ਬਣਾਇਆ ਸੀ ਉਹ ਪ੍ਰੋਪਰ ਮਿਕਸ ਅਪ ਕਰ ਲਿਆ ਸੀ, ਪਰ ਉਹ ਇੱਕ ਅੰਦਰ ਈਗੋ ਬੈਠੀ ਹੈ। ਜਪੋ ਸਤਨਾਮ ਸ਼ਿਵਾਯ। ਈਗੋ ਬੜਾ ਆਨੰਦ ਦਿੰਦੀ ਹੈ ਜਦੋਂ ਸਾਰੇ ਕਹਿਣ ਵੀ ਇਹਦੇ ਵਰਗਾ ਕੋਈ ਨਹੀਂ ਅਤੇ ਕਮਾਲ ਹੀ ਕਰ ਦਿੰਦਾ। ਰੱਬ ਹੀ ਬਚਾਵੇ ਅਤੇ ਬਚਾਵੇ ਗੁਰੂ ਪਿਆਰ ਵਾਲੇ, ਬਹੁਤ ਔਖਾ ਹੈ। ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ। ਜਿਸ ਵੇਲੇ ਪੋਜ਼ਿਟਿਵ ਰਿਜ਼ਲਟ ਆਵੇ ਨਾ, ਇੱਕ ਸ਼ਬਦ ਲਿਆਇਓ, ਬਾਰ ਬਾਰ ਬੋਲ ਕੇ ਦੇਖਿਓ, ਰੂਟੀਨ ਬਣ ਗਿਆ, ਆਨੰਦ ਹੀ ਆਨੰਦ ਆਏਗਾ। ਉਸ ਵੇਲੇ ਕਹਿ ਦੇਣਾ ਵਾਹਿਗੁਰੂ ਤੇਰਾ ਸ਼ੁਕਰ ਹੈ। ਅਤੇ ਨਾਲ ਇੱਕ ਪੰਕਤੀ ਪੜ੍ਹ ਲੈਣੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਕੋਈ ਕਵੇ ਤੁਸੀਂ ਕੀਰਤਨ ਬੜਾ ਕਮਾਲ ਦਾ ਕੀਤਾ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਤੁਸੀਂ ਰੋਟੀ ਬੜੀ ਕਮਾਲ ਦੀ ਬਣਾਈ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਜਿੱਥੇ ਪੋਜ਼ਿਟਿਵ ਰਿਜ਼ਲਟ ਆ ਗਿਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਾਂ, ਅਰਦਾਸ ਹੁੰਦੀ ਹੈ ਇਹਨਾਂ ਦਿਨਾਂ 'ਚ, ਬੱਚਿਆਂ ਨੇ ਐਗਜ਼ਾਮ ਵਿੱਚ ਬੈਠਣਾ, ਅਰਦਾਸ ਹੁੰਦੀ ਹੈ, ਸਾਰੀ ਸੰਗਤ ਅਰਦਾਸ ਵੱਲ ਧਿਆਨ ਕਰਦੀ ਹੈ, ਸੰਗਤ ਦੀ ਬਲੈਸਿੰਗ ਮਿਲਦੀ ਹੈ ਬੱਚੇ ਨੂੰ। ਐਗਜ਼ਾਮ ਹੋ ਜਾਂਦੇ ਨੇ, 7-8 ਦਿਨ ਲੱਗ ਜਾਂਦੇ ਨੇ ਐਗਜ਼ਾਮ 'ਤੇ, ਤਦ ਤੱਕ ਨੂੰ ਭੁੱਲ ਭੱਲ ਗਏ ਹੁੰਦੇ ਹਾਂ ਕਿ ਅਰਦਾਸ ਹੋਈ ਹੈ। ਫਿਰ ਰਿਜ਼ਲਟ ਆਉਂਦਾ ਬਾਅਦ ਵਿੱਚ, ਉਦੋਂ ਤੱਕ ਤਾਂ ਬਿਲਕੁਲ ਹੀ ਭੁੱਲ ਗਏ ਹੁੰਦੇ ਹਾਂ। ਜਦੋਂ ਰਿਜ਼ਲਟ ਆਉਂਦਾ ਨਾ, ਗੁਆਂਢੀ ਵਧਾਈ ਦਿੰਦੇ ਨੇ, ਆ ਪਤਾ ਲੱਗਿਆ ਜੀ ਤੁਹਾਡਾ ਬੱਚਾ ਮੈਰਿਟ 'ਤੇ ਆਇਆ, ਟੋਪਰ ਹੈ ਕਲਾਸ ਵਿੱਚੋਂ। ਲੈ ਟੋਪਰ ਕਿਉਂ ਨਾ ਹੋਵੇ, ਅਸੀਂ ਇਹਨੂੰ ਬੜਾ ਖਰਚਾ ਕੀਤਾ ਹੈ, ਅਸੀਂ ਚੰਗੇ ਟੀਚਰ ਕੋਲ ਇਹਨੂੰ ਟਿਊਸ਼ਨ ਲਾਈ ਸੀ, ਮੈਂ ਘਰ ਵਿੱਚ ਭੈਣੋ ਆਪ ਪੜ੍ਹਾਇਆ ਕਰਦੀ ਸੀ, ਮੈਂ 4-4 ਘੰਟੇ ਬੱਚੇ ਨੂੰ ਪੜ੍ਹਾਇਆ, ਇਹ ਰਾਤ ਦੇ 12-12 ਵਜੇ ਤੱਕ ਪੜ੍ਹਦਾ ਸੀ, ਟੋਪ ਕਿਉਂ ਨਾ ਆਵੇ। ਗੁਰੂ ਕਿੱਧਰ ਗਏ, ਇੱਥੇ ਗੁਰੂ ਕਿੱਧਰ ਗਏ? ਜਦੋਂ ਕਹਿੰਦੇ ਸਤਿਗੁਰੂ ਬੱਚੇ ਨੇ ਐਗਜ਼ਾਮ ਵਿੱਚ ਬੈਠਣਾ, ਅਸੀਂ ਚੌਪੇ ਸਾਹਿਬ ਇਸ ਲਈ ਪੜ੍ਹ ਰਹੇ ਹਾਂ ਕਿ ਬੱਚੇ ਐਗਜ਼ਾਮ ਵਿੱਚ ਬੈਠਣਗੇ, ਕਿਰਪਾ ਕਰੀ। ਅਤੇ ਜੇ ਰਿਜ਼ਲਟ ਆਉਣ ਤੋਂ ਬਾਅਦ ਕਿੱਧਰ ਗਏ ਗੁਰੂ? ਸਗੋਂ ਕਹਿਣਾ ਚਾਹੀਏ ਜਦੋਂ ਕੋਈ ਕਵੇ ਬੱਚਾ ਪਾਸ ਹੋ ਗਿਆ, ਵਧਾਈਆਂ ਨੇ, ਵਾਹਿਗੁਰੂ ਤੇਰਾ ਸ਼ੁਕਰ ਹੈ। ਇਹਨੂੰ ਕਦੀ ਜ਼ਿੰਦਗੀ 'ਚ ਅਪਣਾ ਕੇ ਦੇਖਣਾ, ਛੋਟੇ ਛੋਟੇ ਕੰਮ। ਸਵੇਰੇ ਚਾਹ ਬਣਾਉਣੀ ਹੈ, ਚਾਹ ਬਣ ਗਈ, ਵਾਹਿਗੁਰੂ ਤੇਰਾ ਸ਼ੁਕਰ ਹੈ। ਬੱਚੇ ਨੂੰ ਤਿਆਰ ਕਰਨਾ, ਬੱਚਾ ਤਿਆਰ ਹੋਇਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਉਹਦੇ ਯੂਨੀਫਾਰਮ ਪਵਾਈ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਸਕੂਲ ਗਿਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਪਸ ਆਇਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਰਸਨਾ ਵਾਹ ਵਾਹ ਕਹੇਗੀ। ਜਦੋਂ ਨੈਗੇਟਿਵ ਰਿਜ਼ਲਟ ਆਵੇ ਉਦੋਂ ਟੈਨਸ਼ਨ ਵਿੱਚ ਨਾ ਆਉਣਾ, ਫਿਕਰ ਨਾ ਕਰਨਾ, ਕੋਈ ਗੱਲ ਨਹੀਂ, ਰੱਬ ਨੂੰ ਨਹੀਂ ਪਾਉਂਦਾ ਸੀ, ਉਹ ਕੁਛ ਹੋਰ ਦੇਣਾ ਚਾਹੁੰਦਾ। ਜਪੋ ਸਤਨਾਮ, ਬਸ ਆਹ ਸੋਚ ਕੇ ਟੈਨਸ਼ਨ 'ਚ ਨਾ ਆਇਆ ਕਰੋ। जो मैं सोचा सी नहीं होया वो मैनु होर कोई बड़ी चीज़ देनी चाहता है उते शब्द वरत्यो वाहिगुरु तेरी रजा है। पॉजिटिव रिजल्ट वाहिगुरु तेरा शुक्र है, नैगेटिव रिजल्ट वाहिगुरु तेरी रजा है। एक तीसरा है कदी कदाई बिल्कुल उल्ट हो जाता है, कीता भले वास्ते चंगे वास्ते उठा ही पै गया। सोचा दो भरावां की एकता करवा दिए दोनों ही बदनाम करन तुर पे ने और कामयाब हो गए ने। ऐसे वेले मनुख बहुत टेंशन च हुंदा है, कदी रब नूं भी अलंबा दिंदा है, परमात्मा तैनू तो पता सी मैं सच्चा सुचा मैनू क्यों भुगतना पै गया, हे सतगुरु गरीब नवाज मेरे नाल क्यों हो रहे। जे घर विच कोई कवे ना मैं इंसानियत बना के रखनी है ते घर दे सारे मैंबर उहदे नाल मिसबिहेव करदे होण, ऐसा मनुख फिर गुरु नूं आके कहिंदा सतगुरु तैनूं ते पता मैं बाणी पढ़न वाला मैं किसे प्रति बुरा नहीं सोचदा मेरे नाल इंज क्यों हुंदी है। उत्थे जे टेंशन फ्री जीवन जिउणा है, विल पावर सैल्फ कॉन्फिडेंस बना के रखना है, उत्थे कहना वाहिगुरू तेरा एग्जाम है तेरी परीक्षा है, ते नाल पढ़ लेना कबीर कसौटी राम की। कसौटी हुंदा एग्जाम परीक्षा, कबीर कसौटी राम की झूठा टिकै ना कोए, राम कसौटी सो सहै जो मर जीवै होए। तुसी पुछ सकदे रब भी एग्जाम लैंदा हाँ, सोना एक गहना बन सकदा कि नहीं, सोना एक हार बन सकदा कि नहीं, सुनियार अग ते चाड़ के देखदा इहदे च बनावटी पण कितना कह की 24 कैरेट है कि नहीं है। अग ते चढ़ना उहदा एग्जाम है, जिहड़ा सोना अग ते चढ़न तो डरदा है वह गहना ज्वैलरी बन ही नहीं सकता। गुरु प्यार वालिओ जिहड़ा रब की रजा विच राजी नहीं रहिंदा ते कौड़े हालातां विच रब दे शुकराना नहीं कर सकता वह कदी जीवन बहुता उच्चा नहीं ले जा सकता, वह खूह का डड्डू रह जाएगा, सारी जिंदगी छोटी जी जिंदगी ज्यों जाएगा। मेरे सिख नूं मेरे गुरु पातशाह ने बहुत उच्ची ते वड्डी जिंदगी देनी सी, हुण इहदा जवाब होएगा। असी प्रैक्टिस की करनी है, मैंटली प्रैक्टिस की करनी है ते फिजिकल प्रैक्टिस की करनी है, क्योंकि जपजी साहिब अभ्यास है। ये अगला कॉन्सैप्ट दूसरी तीसरी चौथी पंजवीं छेवीं ते सतवीं पौड़ी के अंदर, इन्हां पौड़ियां के अंदर जो इक्को कॉन्सैप्ट है वह आपां कल नूं विचारन दा यतन करांगे। सत दिनां विच आप जी महसूस करोंगे ये जपजी साहब कितना कीमती सबजैक्ट सी, मेरे गुरु ने ताइयों ते रोजाना सानू करन वास्ते कहा सी, कॉन्सैप्ट की समझ तो बिना असी पढ़दे ते रहे ज्यों ना सके, जिंदगी दीआं समस्यावां हल ना कर सके। गुरु पातशाह कृपा करन, भुल चुक दी खिमा, मान सन्मान लई हार्दिक धनवाद। आप जी ने जापदा अज मेहनत कीती, तुहाडी मेहनत दा सदका कुछ सत्संगी पुरश नवे आए, आप जी ने होर हिम्मत करनी, जोड़न का बड़ा पुन हुंदा है। अपने कोले दिन रह गए गिणती दे पांच, जेड़ा नहीं आ सकिया जिन्हों नहीं पता उन्हों प्रेरित करना ते सौखा जा तरीका सिख लेना नशा करने वाले तो, तुसी हैरान होवोगे धर्म नाल जोड़ना सीखना नशा करने वाले तो। हाँ उन्हां कोले एक बड़ा कमाल का शब्द है, वह पता की कहिंदे ने पी के ते देख खा के ते देख, असी कह दे आ के ते देख, बस सौखा जा तरीका जो उन्हूं कहिंदे पए ने तू पी के देख, तुसी इतना कह दे एक बारी आ के ते देख ना चंगा लग्या तू ना ही ना चंगा लग्या तू वापस मुड़ जाई, इत्थे कड़ा किसे ने रोकना है, तू एक बारी आ के देख। मेरा विश्वास है तुहाड़ी प्रेरणा नाल एक बारी आ गया ना मुड़ के गुरु ने जोड़ लेना, गुरु ने इतना आनंद दे देना है, वह सोचेगा जपजी साहब जिहड़ा पिछे मिस हो गया ना मेरी जिंदगी विच, जिथे जिथे भी यह सात दिनों के कोर्स करवाए उत्थे हर थान ते इको ही जवाब आया, भाई साहब जी दो दिन नहीं आ सके हैंडआउट्स मिलणगे, ते मैं संगत नूं भी दस देवां अखीरले दिन ते ये जिहड़े भी लैक्चर आप जी स्क्रीन तो देख रहे हो इंग्लिश पंजाबी दोनों लैंग्वेज दे विच आप जी नूं हैंडआउट्स दिते जाणगे तां कि बाद विच भी उसकी तरक्की हो जाए। पता लग्या गुरमुख प्यारे ऑडियो रिकॉर्डिंग भी कर रहे ने, वह भी मिल जाएगी। पराए पिनांग वालिया ने अरदास ते जपजी साहब दे दोनों कोर्स उन्हें वीडियो रिकॉर्डिंग भी की है, वो भी मैं सॉफ्ट कापी दे जावांगा, आप जी जिदा मर्जी उसनू सीडीज़ बर्न करके संगतां तक जिमें भी हो सके। ये ऑडियो कैसेट सीडी प्रति मैं बेनती करा, तुसी कम करना जिहड़े जिहड़े भी व्यक्तियों नू चंगा लग्या होया ना उहदियां कापियां करा लेणियां, एक भूआ नू एक मासी नू एक चाचे नू एक ताए नू जरूर देणियां। एक रिश्ता बड़ा कमाल दा मामा, शायद असी कदी नज़र ना मारी हो, माँ तो कुछ लेना हो ना प्यार विच एक बारी माँ कह दिओ ਅਤੇ ਇਹ ਰਿਸ਼ਤਾ ਐਸਾ ਦੋ ਵਾਰੀ ਮਾਂ ਕਹਿਣਾ ਪੈਂਦਾ ਹੈ, ਮਾਂ ਮਾਂ। ਜੇ ਕਿਤੇ ਪਿਆਰ ਵਿੱਚ ਕਹਿ ਦੇ, ਇਹਨਾਂ ਰਿਸ਼ਤਿਆਂ ਵਿੱਚ ਇਹ ਸੀਡੀਜ਼ ਪਹੁੰਚਾ ਦੇਣੀ, ਇੱਕ ਬਹੁਤ ਵੱਡਾ ਪ੍ਰਚਾਰ ਹੋਏਗਾ। ਅੱਜ ਇਲੈਕਟ੍ਰੋਨਿਕ ਮੀਡੀਆ ਦਾ ਫਾਇਦਾ ਉਠਾਈਏ, ਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਅਸੀਂ ਸੰਚੋਲੀ ਪਾਉਣੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।